ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਮਾਝ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਮਹੱਲਾ ਤੀਜਾ। ਸਤਿਗੁਰੂ ਫਰਮਾਉਂਦੇ ਨੇ ਇਸ ਗੁਫਾ ਮੈਂ ਹੈ ਅਖੁੱਟ ਭੰਡਾਰਾ, ਇਸ ਵਿੱਚ ਵਸੈ ਹਰ ਅਲੱਖ ਅਪਾਰਾ। ਇਹ ਜੋ ਸਰੀਰ ਹੈ ਸਾਡਾ, ਇਸ ਸਰੀਰ ਦੇ ਅੰਦਰ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਾਜਾ ਪਾਉਣ ਨਾਂ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਵ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹ ਸਰੀਰ ਗੁਫਾ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ, ਇਹ ਕੋਠੜਾ ਹੈ ਸਰੀਰ, ਇਹਦੇ ਵਿੱਚ ਫਿਰ ਕੋਠੜੀ ਦਸਮ ਦੁਆਰ, ਉਹਦੇ ਅੰਦਰ ਫਿਰ ਪਰਮ ਕੋਠੀ ਜਿੱਥੇ ਪਰਮਾਤਮਾ ਦਾ ਵਾਸਾ ਹੈ, ਪਰਮ ਕੋਠੀ ਵਿਚਾਰ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਅਖੁੱਟ ਭੰਡਾਰਾ ਸਿਰਫ ਨਾਮ ਦਾ ਹੁੰਦਾ ਹੈ, ਅਨੇਕ ਰੂਪ ਨਾਉ ਨਾਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਐਸਾ ਅਖੁੱਟ ਭੰਡਾਰਾ ਹੈ ਅੰਦਰ ਜੋ ਕਦੇ ਮੁੱਕਦਾ ਹੀ ਨਹੀਂ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਸ ਤਰ੍ਹਾਂ ਇਹ ਸਰੀਰ ਹੈ, ਸਰੀਰ ਦੇ ਅੰਦਰ ਅੰਤਹਿਕਰਨ ਹੈ। ਇੱਕ ਗੁਰਬਾਣੀ ਅੰਦਰ ਬਚਨ ਆਇਆ ਹੈ ਤਲ ਹੀਲ, ਇੱਕ ਤਾਂ ਹੀਲ ਬਚਨ ਹੈ, ਉਹ ਕਹਿੰਦੇ ਹਿਰਦੇ ਨੂੰ, ਇੱਕ ਹੁੰਦਾ ਹੈ ਤਲ ਹੀਲ। ਹੀਲ ਹਿਰਦੇ ਦਾ ਜੋ ਤਲਾ ਹੈ, ਹਿਰਦੇ ਦੇ ਅੰਦਰ ਇੱਕ ਥਾਂ ਹੈ, ਡੂੰਘਾ ਥਾਂ, ਜਿੱਥੇ ਹਿਰਦੇ 'ਚ ਸਾਡੇ ਪਿਛਲੇ ਜਨਮਾਂ ਦੇ ਵੀ ਸੰਸਕਾਰ ਬੀਜ ਰੂਪ ਹੋ ਕੇ ਬੈਠੇ ਆ। ਉਸ ਡੂੰਘੇ ਹਿਰਦੇ 'ਚ ਤਲ ਹੀਲ ਵਾਲੇ ਥਾਂ 'ਤੇ ਪਰਮ ਕੋਠੀ ਹੈ, ਸਰੀਰ ਕੋਠੜਾ, ਕੋਠਰੇ ਮੈਂ ਕੋਠਰੀ, ਕੋਠੜੀ ਹੋ ਗਈ ਹਿਰਦਾ, ਡੂੰਘਾ ਹਿਰਦਾ ਹੈ ਜਿੱਥੇ ਪਰਮਾਤਮਾ ਦਾ ਵਾਸਾ ਹੈ ਅੰਦਰ, ਸੰਸਕਾਰਾਂ ਦੇ ਕੋਲ, ਜਿੱਥੇ ਸਾਖੀ ਚੇਤਨ ਆਤਮਾ ਹੈ, ਜਿੱਥੇ ਸਾਖੀ ਚੇਤਨ ਆਤਮਾ ਜਿਹੜਾ ਹਰ ਵਕਤ ਹੀ ਜਾਗਰਤ ਰਹਿੰਦਾ ਹੈ। ਜਾਗਦਿਆਂ ਹੋਇਆਂ ਜਿਸ ਸਾਖੀ ਚੇਤਨ ਆਤਮਾ ਦੀ ਸੱਤਾ ਨਾਲ ਸੰਸਾਰ ਦੇ ਰੰਗ ਢੰਗ ਦੇਖੀਦੇ ਆ, ਇਹਨਾਂ ਅੱਖਾਂ ਨਾਲ ਦੁਨੀਆਂ ਨੂੰ ਦੇਖੀਦਾ, ਫਿਰ ਸੁੱਤਿਆਂ ਹੋਇਆਂ ਉਹ ਸਾਖੀ ਚੇਤਨ ਸੁਪਨਾ ਦੇਖਦਾ, ਫਿਰ ਜਾਗਦੇ ਸੌਂਦੇ ਫਿਰ ਤੀਜੀ ਅਵਸਥਾ ਹੈ ਸੁਖੋਪਤ, ਉਹਦੇ ਵਿੱਚ ਵੀ ਉਹ ਸਾਖੀ ਚੇਤਨ ਜਾਗਰਤ ਹੀ ਰਹਿੰਦਾ। ਉਹ ਚੌਥੀ ਜਿਹੜੀ ਚੀਜ਼ ਹੈ, ਜਾਗਰਤ, ਸੁਪਨ, ਸੁਖੋਪਤ, ਤਿੰਨ ਅਵਸਥਾ ਹੋ ਗਈਆਂ, ਇਹ ਹੈ ਚੌਥੀ ਚੀਜ਼ ਆਤਮਾ, ਜੋ ਹਰ ਵਕਤ ਜਾਗਰਤ ਹੀ ਰਹਿੰਦੀ ਹੈ ਆਤਮਾ। ਸੋ ਜਾਗਰਤ ਆਤਮਾ ਹੀ ਮਨੁੱਖ ਦੀ ਮੁੱਖ ਚੀਜ਼ ਹੈ, ਜਾਗਰਤ। ਜਾਗ ਰੇ ਮਨ ਜਾਗਣ ਹਾਰੇ, ਮਨੁੱਖ ਨੂੰ ਉਹੀ ਚੀਜ਼ ਅੰਦਰੋਂ ਸਾਵਧਾਨ ਰੱਖਦੀ ਹੈ, ਜਗਾਉਂਦੀ ਹੈ, ਉੱਥੋਂ ਹੀ ਆਵਾਜ਼ ਆਉਂਦੀ ਹੈ ਕਿ ਇਹ ਕੰਮ ਨਾ ਕਰੇ ਗਲਤ ਹੈ। ਮਹਾਰਾਜ ਕਹਿੰਦੇ ਦਿਲਾਂ ਕਾ ਮਾਲਕ ਕਰੇ ਹਾਕ, ਅੰਦਰੋਂ ਆਵਾਜ਼ ਆਉਂਦੀ ਹੈ। ਜੋ ਕੁਝ ਹੈ ਆਪਣੇ ਅੰਦਰ ਹੀ ਹੈ, ਅੰਦਰੋਂ ਆਵਾਜ਼ ਲੈ ਕੇ ਦੇਖੋ, ਅੰਦਰੋਂ ਹੀ ਸਤਿਗੁਰੂ ਕਹਿੰਦੇ ਪੂਰਾ ਤੋਲ ਦਿੰਦਾ ਆਤਮਾ ਸਾਖੀ ਰੂਪ, ਵਾਹਿਗੁਰੂ ਸਾਡੇ ਅੰਦਰ ਹੀ ਹੈ। ਸੋ ਇਸ ਸਰੀਰ ਰੂਪ ਗੁਫਾ ਦੇ ਵਿੱਚ ਦਸਮ ਦੁਆਰ, ਅੰਤਸ਼ਕਰਨ, ਅੰਦਰ ਜਿਹੜੀਆਂ ਕੋਠੜੀਆਂ ਨੇ, ਅਖੁੱਟ ਭੰਡਾਰੇ ਨੇ, ਇਹਦੀ ਪ੍ਰਾਪਤੀ ਕਿੱਥੋਂ ਹੋਣੀ? ਸਤਸੰਗ ਰੂਪ ਗੁਫਾ ਦੇ ਵਿੱਚ ਆ ਕੇ ਸ਼ੁਭ ਗੁਣਾਂ ਦਾ, ਨਾਮ ਦਾ ਬਹੁਤ ਭਾਰੀ ਅਖੁੱਟ ਖਜ਼ਾਨਾ ਹੈ। ਇਸ ਵਿੱਚ ਵਸੈ ਹਰ ਅਲੱਖ ਅਪਾਰਾ। ਹੁਣ ਇਹ ਅੰਤਹਿਕਰਨ ਦੇ ਵਿੱਚ ਵੀ, ਦਸਮ ਦੁਆਰ ਦੇ ਅੰਦਰ ਵੀ, ਸਤਸੰਗਤ ਰੂਪ ਗੁਫਾ ਦੇ ਵਿੱਚ ਵੀ ਵਾਸਾ ਹੈ ਹਰੀ ਦਾ। ਵਿੱਚ ਸੰਗਤ ਹਰ ਤਰ੍ਹਾਂ ਵਸੈ ਜੀਓ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੋਤੀ ਸਰੂਪ ਪਰਮਾਤਮਾ, ਫਿਰ ਸਾਡੇ ਹਿਰਦੇ 'ਚੋਂ ਜੋਤ ਦਾ ਵਾਸਾ, ਇਹ ਜੋਤ ਦਾ ਵਾਸਾ ਸਰੀਰ ਦੇ ਅੰਦਰ ਅਭਿਆਸ ਕਰਕੇ ਹੀ ਦੇਖਿਆ ਜਾ ਸਕਦਾ, ਜੋ ਸਾਡੇ ਸਰੀਰ ਦੇ ਕਾਫੀ ਹਿੱਸਿਆਂ ਦੇ ਵਿੱਚ ਇਹ ਲਾਈਟ ਹੈ, ਪ੍ਰਕਾਸ਼ ਮੁੱਖ ਰੂਪ ਦੇ ਵਿੱਚ, ਇਹ ਹਿਰਦੇ 'ਚ, ਦਸਮ ਦੁਆਰ ਵਿੱਚ, ਦਿਲ ਦੇ ਅੰਦਰ ਵੀ ਹੈ। ਆਪਾਂ ਸੋਚਦੇ ਦਿਲ ਕਿਵੇਂ ਚੱਲਦਾ ਹਰ ਵਕਤ, ਇਹ ਦਿਲ ਦੇ ਵਿੱਚ ਵੀ ਜੋਤ ਹੈ, ਖੱਬੇ ਪਾਸੇ ਦਿਲ ਦੇ ਅੰਦਰ, ਧੁੰਨੀ ਤੋਂ ਥੱਲੇ ਵਾਲੇ ਪਾਸੇ ਵੀ ਉਹੀ ਹੈ, ਧੁੰਨੀ ਦੇ ਬਿਲਕੁਲ ਪਿਛਲੇ ਪਾਸੇ ਜਾ ਕੇ ਪਿੱਠ ਦੇ ਵਿੱਚ ਵੀ ਇਹ ਚੀਜ਼ ਨਜ਼ਰ ਆਉਂਦੀ, ਜੋ ਅਭਿਆਸੀ ਪੁਰਸ਼ ਦੱਸਦੇ ਨੇ। ਔਰ ਇਸੇ ਤਰ੍ਹਾਂ ਹੀ ਇਹ ਧੁੰਨੀ ਅੰਦਰ ਜੋਤ, ਹਿਰਦੇ ਵਿੱਚ ਜੋਤ, ਉੱਪਰ ਹੈ ਹਿਰਦਾ, ਫਿਰ ਉਸ ਤੋਂ ਉੱਪਰ ਜੋਤ, ਛਾਤੀ ਦੇ ਵਿਚਕਾਰ ਜੇ ਜਾ ਕੇ, ਫਿਰ ਗਲੇ ਦੇ ਵਿੱਚ, ਔਰ ਮਸਤਕ ਦੇ ਵਿੱਚ, ਨੱਕ ਦੀ ਜੜ ਵਿੱਚ, ਉਸ ਤੋਂ ਉੱਤੇ ਮਸਤਕ, ਤ੍ਰਿਕੁਟੀ ਛੂਟਾ, ਦਸਵਾਂ ਦੁਆਰ ਖੁੱਲ੍ਹਾ, ਤਾ ਮਨ ਕੀਵਾ ਭਾਈ, ਫਿਰ ਜਾ ਕੇ ਉੱਪਰ ਹੈ। ਇਸ ਤਰ੍ਹਾਂ ਬ੍ਰਹਮਾਨੰਦ ਦੀ ਪ੍ਰਾਪਤੀ ਇਹ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੂੰ ਹੁੰਦੀ। ਸੋ ਇਸ ਗੱਲ ਉੱਤੇ ਕੋਈ ਕਿਸੇ ਪ੍ਰਕਾਰ ਦੀ ਕਿੰਤੂ ਤਰਕ ਨਹੀਂ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜੇ ਕੋਈ ਮਿਹਨਤ ਕਰੇ, ਇਹਨਾਂ ਅੱਖਾਂ ਦੇ ਨਾਲ ਦੇਖਦੇ ਹਾਂ, ਮੇਰੇ 50 ਦੇ ਕਰੀਬ ਬੰਦਿਆਂ ਨੂੰ ਇਸ ਤਰ੍ਹਾਂ ਦੀ ਬਹੁਤ ਛੇਤੀ ਕਿਰਪਾ ਹੋਈ ਹੈ। ਕਾਫੀ ਸੰਗਤ ਅਭਿਆਸ ਕਰ ਰਹੀ ਹੈ, ਚਾਹੇ ਉਹ ਜਪਜੀ ਸਾਹਿਬ ਦੇ ਪਾਠ ਕਰਦੇ ਹੋਣ, ਚਾਹੇ ਮੂਲ ਮੰਤਰ ਕਰਦੇ ਹੋਣ, ਚਾਹੇ ਉਹ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋਣ। ਜਦੋਂ ਜਦੋਂ ਬਾਣੀ ਪੜ੍ਹੀ ਜਾਂਦੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੀ ਹਿਰਦੇ 'ਚ ਵਾਸਾ ਕਰਦੀ ਹੈ, ਇਸ ਬਾਣੀ 'ਤੇ ਹਰ ਨਾਮ ਪਾਏਂਦਾ, ਤਾਂ ਸਤਿਗੁਰੂ ਕਹਿੰਦੇ ਫਿਰ ਅੰਦਰ ਗੁਫਾ ਦੇ ਅੰਦਰ ਹੀ ਅਖੁੱਟ ਭੰਡਾਰਾ ਨਜ਼ਰ ਆ ਜਾਂਦਾ। ਆਪੇ ਗੁਪਤ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਵੰਨਿਆ ਬਣਿਆ, ਗੁਪਤ ਸਥਾਨਾਂ ਉੱਪਰ ਵੀ ਵਾਹਿਗੁਰੂ ਦਿਖ ਜਾਂਦਾ ਆਪਾਂ ਨੂੰ। ਜਦੋਂ ਇਹ ਚੀਜ਼ ਪ੍ਰਗਟ ਹੁੰਦੀ ਹੈ, ਪ੍ਰਗਟ ਸਥਾਨਾਂ ਉੱਪਰ ਵੀ ਉਹ ਆਪ ਹੀ ਨਜ਼ਰ ਆ ਜਾਂਦਾ। ਆਪੇ ਗੁਪਤ ਰੂਪ ਹੈ, ਆਪੇ ਪ੍ਰਗਟ ਰੂਪ ਹੈ। ਮਹਾਰਾਜ ਫਰਮਾਉਂਦੇ ਨੇ, ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰੱਖਿਆ ਠਾਏ। ਗੁਪਤ ਪ੍ਰਗਟ ਸਾਰੇ ਥਾਵਾਂ ਨੂੰ ਜਾਣ ਲਈਦਾ ਜੇ ਮਨ ਇਕਾਗਰ ਹੋ ਜੇ। ਮਨ ਟਿਕਿਆ ਹੋਇਆ ਨਹੀਂ, ਜਦੋਂ ਮਨ ਟਿਕਦਾ ਤਾਂ ਇਹ ਸਭ ਕੁਛ ਦਿਖਣ ਲੱਗ ਪੈਂਦਾ। ਸੋ ਮਹਾਰਾਜ ਫਰਮਾਉਂਦੇ ਨੇ ਕਿ ਇਸ ਮਨ ਦੀ ਇਕਾਗਰਤਾ ਨਾਲ ਹੀ ਪਰਮੇਸ਼ਰ ਦੀ ਬਹੁਤ ਗੁਪਤ ਕਿਰਿਆ ਵੀ ਨਜ਼ਰ ਆਉਂਦੀ, ਕਿ ਕਿਸ ਪ੍ਰਕਾਰ ਉਹ ਸ੍ਰਿਸ਼ਟੀ ਦੀ ਪਾਲਣਾ ਕਰਦਾ, ਹਿਰਦੇ ਦੇ ਅੰਦਰ ਵੀ ਬਾਹਰ ਵੀ। ਗੁਰਸ਼ਬਦੀ ਆਪ ਵੰਨਿਆ ਬਣਿਆ, ਸੋ ਇਸ ਤਰ੍ਹਾਂ ਵਾਹ ਵਾਹ ਅਤੇ ਗਈਆਂ ਵੰਨਿਆ ਬਣਿਆ ਉੱਤੇ ਟਿੱਪੀ ਕੰਨਾਂ ਲੱਗਿਆ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦਾ ਹੈ, ਆਪ ਹੀ ਮਨਮੁੱਖਾਂ ਨੂੰ ਗੁਪਤ ਰੂਪ ਹੈ, ਕਿਉਂਕਿ ਉਹਨਾਂ ਨੂੰ ਦਰਸ਼ਨ ਨਹੀਂ ਦੇਣੇ। ਧੰਨੇ ਨੂੰ ਦਰਸ਼ਨ ਹੋਏ ਤਾਂ ਤਰਲੋਚਨ ਕਹਿਣ ਲੱਗਿਆ, ਮੈਨੂੰ ਦਰਸ਼ਨ ਨਹੀਂ ਹੋਏ ਧੰਨਿਆ। ਉਹਦੇ ਲਈ ਗੁਪਤ ਹੈ, ਇੱਕ ਲਈ ਪ੍ਰਗਟ ਹੈ, ਇੱਕ ਨੂੰ ਸਾਹਮਣੇ ਦਿਖੀ ਜਾਂਦਾ, ਇੱਕ ਕਹਿੰਦਾ ਹੈ ਨਹੀਂ। ਆਪ ਹੀ ਗੁਰਮੁਖਾਂ ਨੂੰ ਪ੍ਰਗਟ ਹੈ, ਗੁਰਸ਼ਬਦੀਆਂ ਦੇ ਹਿਰਦੇ ਅੰਦਰੋਂ ਆਪਾ ਭਾਵ ਜਿਹੜਾ ਹੁੰਦਾ ਸ਼ਬਦ ਦੇ ਦੁਆਰਾ, ਹੌਲੀ 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 ਉਹਨਾਂ ਦੇ ਮਨ ਦੇ ਅੰਦਰ ਜਿਹੜਾ ਹੰਕਾਰ ਬੈਠਾ ਉਹਨੂੰ ਦੂਰ ਕਰਦਾ, ਵੰਨਿਆਵਣਿਆਂ ਤੋਂ ਭਾਵ ਦੂਰ ਕਰਨਾ। ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਮੈਂ ਉਹਨਾਂ ਤੋਂ ਤਨ ਕਰਕੇ ਵਾਰਨੇ ਜਾਵਾਂ, ਜੀ ਕਰਕੇ ਬਲਿਹਾਰ ਜਾਵਾਂ, ਜਿਨ੍ਹਾਂ ਨੇ ਮਨ ਦੇ ਵਿੱਚ ਅੰਮ੍ਰਿਤ ਨਾਮ ਨੂੰ ਮਿਹਨਤ ਕਰਕੇ ਵਸਾਉਣਾ ਕੀਤਾ, ਇਸ ਗੁਫਾ ਦੇ ਖੁੱਟ ਭੰਡਾਰੇ ਨੂੰ ਲੱਭ ਲਿਆ। ਸਫਲ ਸਫਲ ਭਈ ਸਫਲ ਯਾਤਰਾ ਰਹੇ ਉਹ ਆਵਣ ਜਾਣਾ, ਉਹਨਾਂ ਦੀ ਉਹ ਯਾਤਰਾ ਸਫਲੀ ਹੋ ਗਈ। ਉਹਨਾਂ ਨੇ ਹੌਲੀ ਹੌਲੀ ਅੰਦਰਲੀ ਯਾਤਰਾ ਸ਼ੁਰੂ ਕੀਤੀ ਸੀ, ਬੈਖਰੀ ਮਧਵਾ ਬਸੰਤੀ ਪਰਾ ਦੇ ਰਾਹੀਂ ਉਹ ਕਾਫੀ ਗਾਹਾਂ ਪਹੁੰਚ ਚੁੱਕੇ। ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਉ। ਨਾਮ ਅੰਮ੍ਰਿਤ ਦਾ ਜਿਹੜਾ ਰਸ ਹੈ ਬਹੁਤ ਹੀ ਸਵਾਦ, ਬੜਾ ਮਿੱਠਾ ਹੈ। ਪਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰੂ ਦੀ ਸਿੱਖਿਆ ਲੈਣ ਵਾਲੇ, ਬਹਿ ਕੇ ਕਥਾ ਸੁਣਨ ਵਾਲੇ, ਸ਼ਬਦ ਦੀ ਵਿਚਾਰ ਕਰਨ ਵਾਲੇ ਇਸ ਨਾਮ ਅੰਮ੍ਰਿਤ ਨੂੰ ਆਪ ਪੀਂਦੇ ਨੇ। ਜਦੋਂ ਉਹਨਾਂ ਨੂੰ ਸਵਾਦ ਲੱਗਦਾ ਦੁਨੀਆਂ ਨੂੰ ਪਿਲਾਉਂਦੇ ਨੇ, ਆਓ ਬਈ ਆਓ ਆਪਾਂ ਬੈਠ ਕੇ ਰਸ ਪੀਏ, ਆਹੋ ਸੰਤ ਪਿਆਰੇ ਹੋ। ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ, ਕਿਰ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ ਕਥਿਆ ਵਾ ਕਥ ਕਹਾਣੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇਸ ਤਰ੍ਹਾਂ ਗੁਰ ਸਿੱਖਿਆ ਲੈ ਕੇ ਅੰਮ੍ਰਿਤ ਨੂੰ ਪੀਂਦੇ ਨੇ, ਦੂਜੇ ਨੂੰ ਪਿਆਉਂਦੇ ਨੇ, ਵਿਸ਼ਰਾਮ ਦੇ ਕੇ ਫਰਮਾਉਂਦੇ ਮਹਾਰਾਜ, ਓਮ ਮੈਂ ਮਾਰ ਬੱਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਹੰਕਤਾ ਮਮਤਾ ਨੂੰ ਮਾਰ ਕੇ ਬੱਜਰ ਵਾਂਗੂ ਨਾ ਛੇਦੇ ਜਾਣ ਵਾਲੇ ਜਿਹੜੇ ਪੰਜ ਕੋਸ਼ ਨੇ, ਇਹ ਪੰਜ ਕੋਸ਼ਾਂ ਰੂਪੀ ਤਖਤਿਆਂ ਨੂੰ ਖਿਲਾਉਣਾ ਕੀਤਾ ਅਤੇ ਗੁਰਾਂ ਦੀ ਕਿਰਪਾ ਨਾਲ ਅਮੋਲਕ ਨਾਮ ਦੀ ਪ੍ਰਾਪਤੀ ਕੀਤੀ ਹੈ। ਨਾਮ ਅਮੋਲਕ ਗੁਰਪ੍ਰਸਾਦੀ ਪਾਇਆ। ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀਜੈ। ਬੱਜਰ ਤੋਂ ਭਾਵ ਹੁੰਦਾ ਬਹੁਤ ਸਖ਼ਤ, ਸੱਤ ਧਾਤਾਂ ਨੂੰ ਮਿਲਾ ਕੇ ਬਣਾਇਆ ਹੋਇਆ ਬੱਜਰ, ਬੱਜਰ ਦਾ ਬਣਿਆ ਹੋਇਆ ਬਰਛਾ ਜੋ ਪਹਾੜ ਵਿੱਚ ਮਾਰੇ ਪਹਾੜ ਨੂੰ ਵੀ ਪਾੜ ਦੇਵੇ, ਉਹ ਬ੍ਰਹਮ ਲੋਕ ਵਿੱਚ ਬ੍ਰਹਮ ਅਸਤਰ ਹੈ ਇਹ। ਤਾਂ ਇੱਥੇ ਬੱਜਰ ਦਾ ਕਹਿੰਦੇ ਨੇ ਇੰਦਰ ਦੇਵਤੇ ਪਾਸ ਦੱਸਿਆ ਜਾਂਦਾ। ਸੋ ਇਸ ਕਰਕੇ ਇਹ ਬ੍ਰਹਮ ਅਸਤਰ ਹੁੰਦੇ ਸਾਰੇ। ਜਿਹੜੀ ਦਸਵੇਂ ਪਾਤਸ਼ਾਹ ਨੇ ਬਾਣੀ ਲਿਖੀ ਆ ਸ਼ਸਤਰ ਨਾਮ ਮਾਲਾ, ਉਹਦੇ ਪੜ੍ਹਨ ਨਾਲ ਬੇਅੰਤ ਉਹਦੇ ਪਾਠ ਲਗਾ ਕੀਤੇ ਜਾਣ ਲਗਾਤਾਰ ਸਵਾ ਕੁ ਲੱਖ ਦੇ ਕਰੀਬ ਮਰਿਆਦਾ ਨਾਲ, ਫਿਰ ਬ੍ਰਹਮ ਅਸਤਰ ਪ੍ਰਗਟ ਹੋ ਜਾਂਦੇ। ਪਰ ਉਹਦੀ ਮਰਿਆਦਾ ਰੱਖਣੀ ਬਹੁਤ ਔਖੀ, ਉਹ ਕਿਸੇ ਬਹੁਤ ਗੁਰਮੁਖ ਨੂੰ ਹੀ ਪ੍ਰਾਪਤੀਆਂ ਹੁੰਦੀਆਂ ਉਹਨਾਂ ਚੀਜ਼ਾਂ ਦੀਆਂ। ਬ੍ਰਹਮ ਅਸਤਰ ਬਹੁਤ ਜ਼ਿਆਦਾ ਵੱਡੀਆਂ ਚੀਜ਼ਾਂ ਨੇ, ਉਹ ਇੱਕੋ ਹੀ ਕਾਫੀ ਆ ਸਾਰੇ ਸੰਸਾਰ ਲਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਅੰਦਰਲੇ ਬੱਜਰ ਕਪਾਟ ਨੇ ਖੋਲ੍ਹਣੇ ਨੇ, ਇਹ ਸਤਿਗੁਰੂ ਜੀ ਸਿੱਖ ਦੀ ਹਉਮੈ ਨੂੰ ਅੰਦਰੋਂ ਹੌਲੀ ਹੌਲੀ ਦੂਰ ਕਰਕੇ ਬੱਜਰ ਕਪਾਟ ਖੋਲ੍ਹ ਦਿੰਦੇ ਅਤੇ ਨਾਮ ਅਮੋਲਕ ਗੁਰਪ੍ਰਸਾਦੀ ਪਾਇਆ। ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਮ ਅਮੋਲਕ ਨੂੰ ਅੰਦਰੋਂ ਹੀ ਪ੍ਰਾਪਤ ਕਰ ਲਿਆ। ਰੱਖਿਆ ਤਾਂ ਹਿਰਦੇ 'ਚ ਹੀ ਹੋਇਆ ਸਾਰਾ ਕੁਛ, ਇਸ ਗੁਫਾ ਮੈਂ ਖੁੱਟ ਭੰਡਾਰਾ। ਪਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੰਨ ਗੁਰੂ ਅਮਰਦਾਸ ਜੀ, ਬਿਨ ਸ਼ਬਦ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਉਪਦੇਸ਼ ਤੋਂ ਬਿਨਾਂ, ਸਤਿਗੁਰੂ ਦੀ ਸਿੱਖਿਆ ਤੋਂ ਬਿਨਾਂ ਨਾਮ ਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਪਹਿਲਾਂ ਸਤਿਗੁਰੂ ਜੀ ਬਿਠਾਉਂਦੇ ਨੇ, ਸਮਝਾਉਂਦੇ ਨੇ, ਨਾਮ ਨੂੰ ਪ੍ਰਾਪਤ ਕਰਨਾ ਠੀਕ ਹੈ ਕਿ ਨਾਮ ਤਾਂ ਆਪਾਂ ਨੂੰ ਅੱਜ ਵੀ ਮਿਲ ਸਕਦਾ, ਪਰ ਉਹਦੇ ਲਈ ਜਿੰਨਾ ਸਾਰਾ ਕੁਛ ਪਹਿਲਾਂ ਤਿਆਰ ਹੋਣਾ ਪੈਂਦਾ ਉਨਾ। ਅਸਲ ਵਿੱਚ ਇਹਦੀ ਤਿਆਰੀ ਹੋਈ ਬਹੁਤ ਜ਼ਿਆਦਾ, ਕਿ ਜੇ ਤੇਰੇ ਕੋਲ ਆ ਗਿਆ ਤੂੰ ਕੀ ਕਰੇਗਾ, ਇਹ ਨਾਮ ਆ ਗਏ। ਸੋ ਇਸ ਕਰਕੇ ਇੱਕ ਗਰੀਬ ਆਦਮੀ ਹੈ, ਜੇ ਅਸੀਂ ਉਹਨੂੰ ਪੁੱਛੀਏ ਤੇਰੇ ਕੋਲ ਪਾਰਸ ਦੀ ਵੱਟੀ ਦੇ ਦਈਏ ਤਾਂ ਤੂੰ ਕਿੱਦਾਂ ਸੰਭਾਲ ਸਕਦਾ ਇਹਨੂੰ, ਪਾਰਸ ਦੀ ਵੱਟੀ ਸੰਭਾਲਣੀ ਬਹੁਤ ਔਖੀ। ਸੋ ਇਸ ਕਰਕੇ ਪਹਿਲਾਂ ਉਹਨੂੰ ਤਿਆਰ ਕਰਨਾ ਪੈਂਦਾ ਵੀ ਜੇ ਇਹ ਕਿਰਪਾ ਹੋ ਜਾਏ ਤਾਂ ਕਿਵੇਂ ਸੰਭਾਲੇਗਾ। ਗੁਰ ਕਿਰਪਾ ਮਨ ਵਸਾ ਬਣਿਆ, ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਨਾਮ ਮਨ ਵਿੱਚ ਵਸ ਜਾਂਦਾ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਗਿਆਨ ਅੰਧੇਰ ਗਵਾਇਆ। ਜਿਸ ਵੇਲੇ ਸਤਿਗੁਰਾਂ ਨੇ ਬੁੱਧੀ ਰੂਪ ਨੇਤਰਾਂ ਵਿੱਚ ਸੱਚਾ ਗਿਆਨ ਰੂਪ ਅੰਜਨ ਹੁੰਦਾ ਸੁਰਮਾ ਪਾਇਆ, ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਤਾਂ ਜਿਹੜਾ ਘੁੱਪ ਗਾੜਾ ਹਨੇਰਾ ਸੀ ਅਗਿਆਨਤਾ ਦਾ, ਉਹਨੂੰ ਸਤਿਗੁਰੂ ਨੇ ਗਵਾ ਦਿੱਤਾ, ਖਤਮ ਕਰ ਦਿੱਤਾ, ਹਿਰਦੇ ਦੇ ਅੰਦਰ ਚਾਨਣ ਹੋ ਗਿਆ। ਹੁਣ ਉਸ ਚਾਨਣ ਕਰਕੇ ਹੀ ਸਾਰੇ ਅੰਤਰਜਾਮਤਾ ਗਿਆਨ ਵਿਗਿਆਨ ਸਭ ਪ੍ਰਗਟ ਹੋ ਗਏ ਨੇ। ਅੱਖਾਂ ਦੇ ਵਿੱਚ ਸੁਰਮਾ ਐਸਾ ਪਾ ਦਿੱਤਾ ਹੈ ਕਿ ਸਭ ਕੁਛ ਖੁੱਲ੍ਹ ਗਿਆ। ਅੱਖਾਂ ਦੇ ਵਿੱਚ ਜੋ ਗੁਪਤ ਅੱਖਾਂ ਸੀ ਉਹ ਵੀ ਖੁੱਲ੍ਹ ਗਈਆਂ, ਦਿਵ ਦ੍ਰਿਸ਼ਟੀ ਵੀ ਖੁੱਲ੍ਹ ਗਈ, ਉਹਦੇ ਨਾਲ ਸਭ ਕੁਛ ਨਜ਼ਰ ਆਉਣ ਲੱਗ ਪਿਆ। ਅਚਾਨਕ ਜਿਵੇਂ ਅੰਨੇ ਬੰਦੇ ਨੂੰ ਨਿਗਾਹ ਦੇ ਦੇ ਪਰਮਾਤਮਾ, ਇੱਕਦਮ ਦਿਖਣ ਲੱਗ ਜੇ ਉਹਨੂੰ। ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜੀਵ ਹਾਂ, ਜਿੰਨੀ ਕੁ ਹੁਣ ਆਪਣੀ ਨਿਗਾਹ, ਇਹ ਤਾਂ ਕੁਛ ਵੀ ਨਹੀਂ ਹੈ, ਪਰ ਜੇ ਸਤਿਗੁਰੂ ਕਿਰਪਾ ਕਰ ਦੇਣ, ਉਹ ਦਿਵ ਦ੍ਰਿਸ਼ਟੀ ਖੋਲ੍ਹ ਦੇਣ, ਕਹੇ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਜਿਸ ਵੇਲੇ ਸਤਿਗੁਰਾਂ ਦੇ ਜੋਤੀ ਜੋਤ ਮਿਲੀ ਮਨ ਮਾਨਿਆ, ਮਨ ਤੋਂ ਭਾਵ ਜਦੋਂ ਸ਼੍ਰੋਮਣੀ ਮੰਤਰ ਵਾਹਿਗੁਰੂ ਮੰਤਰ ਦੇ ਵਿੱਚ ਸਾਡਾ ਮਨ ਮੰਨ ਗਿਆ, ਫਿਰ ਅਸੀਂ ਉਹਦਾ ਅਭਿਆਸ ਕੀਤਾ, ਗਿਆਨ ਅੰਜਨ ਨੇਤਰੀ ਗੁਰਾਂ ਨੇ ਪਾਤਾ, ਚਾਨਣ ਹੋ ਗਿਆ, ਫਿਰ ਇਹ ਨਜ਼ਰ ਆਇਆ ਕਿ ਇੱਕ ਤਾਂ ਜੋਤੀ ਸਰੂਪ ਪਰਮਾਤਮਾ ਦੀ ਜੋਤ ਵਿਆਪਕ ਹੈ ਅਤੇ ਉਹਦੀ ਜੋਤ ਮੇਰੇ ਅੰਦਰ ਹੈ। ਇਹ ਦੋ ਹੋ ਗਈਆਂ, ਜੋਤੀ ਲਿਖਿਆ ਤਾਂ ਜੋਤੀ ਪਰਮਾਤਮਾ ਜੋਤ ਹੈ ਆਪਣੀ, ਫਿਰ ਜੋਤੀ ਸਰੂਪ ਪਰਮਾਤਮਾ ਦੇ ਨਾਲ ਸਾਡੀ ਜੋਤ ਮਿਲ ਗਈ, ਆਪਸ ਵਿੱਚ ਲੀਨ ਹੋ ਗਈ, ਤਾਂ ਫਿਰ ਹਰ ਦਰ ਸੋਭਾ ਪਾਵਣਿਆ ਤਾਂ ਵਾਹਿਗੁਰੂ ਦੇ ਦਰ ਦੇ ਉੱਤੇ ਸੱਚੀ ਸੋਭਾ ਮਿਲਦੀ ਹੈ। ਸੱਚਮੁੱਚ ਸਾਰੇ ਉਹਦਾ ਸਤਿਕਾਰ ਕਰਦੇ ਨੇ, ਉਹਦੇ ਉੱਤੇ ਕਿਰਪਾ ਹੋ ਜਾਂਦੀ ਮਹਾਰਾਜ ਦੀ। ਇਹ ਤਾਂ ਹੈ ਅੰਦਰ ਦੀ ਗੱਲ, ਇਸ ਗੁਫਾ ਮੈਂ ਖੁੱਟ ਭੰਡਾਰਾ ਸਰੀਰ ਦੇ ਵਿੱਚ। ਹੁਣ ਸਤਿਗੁਰੂ ਕਹਿੰਦੇ ਜਿਹੜੇ ਲੋਕ ਸਰੀਰ ਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ ਥਾਂ ਥਾਂ 'ਤੇ, ਸਰੀਰ ਦੇ ਅੰਦਰੋਂ ਖਜ਼ਾਨਾ ਨਹੀਂ ਲੱਭਿਆ ਸਤਸੰਗ ਬਹਿ ਕੇ, ਉਹਨਾਂ ਵਾਸਤੇ ਜ਼ਿਕਰ ਕਰਦੇ ਨੇ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੈ ਬਹੁਤ ਬੇਗਾਰ ਦੁੱਖ ਪਾਏ। ਹੁਣ ਜਿਹੜਾ ਕੋਈ ਸਰੀਰ ਤੋਂ ਬਾਹਰ ਜਾਂਦਾ, ਸਰੀਰ ਦੇ ਅੰਦਰ ਮਨ ਨੂੰ ਨਹੀਂ ਟਿਕਣ ਦਿੰਦਾ, ਧਿਆਨ ਨਹੀਂ ਟਿਕਾਉਂਦਾ ਅੰਦਰ ਨੂੰ, ਵਾਹਿਗੁਰੂ ਵਾਹਿਗੁਰੂ ਕਰਕੇ ਜੇ ਧਿਆਨ ਟਿਕਾਉਂਦਾ ਅੰਦਰ ਨੂੰ ਦੇਖਦਾ ਤਾਂ ਅੰਦਰ ਹੀ ਮਿਲ ਜਾਣਾ ਸੀ, ਪਰ ਇਹ ਧਿਆਨ ਕਰਦਾ ਬਾਹਰ ਨੂੰ। ਮਹਾਰਾਜ ਕਹਿੰਦੇ ਇਹ ਥਾਂ ਥਾਂ ਦੇ ਉੱਤੇ ਜੰਗਲਾਂ ਦੇ ਵਿੱਚ ਜਾਂਦਾ, ਕਦੇ ਪਰਬਤਾਂ 'ਤੇ ਜਾਂਦਾ, ਕਦੇ ਕਿਤੇ ਜਾਂਦਾ, ਜੇ ਪਰਮਾਤਮਾ ਨੇ ਮਿਲਣਾ ਹੋਵੇ ਇੱਥੇ ਬੈਠੇ ਹੀ ਮਿਲ ਸਕਦਾ, ਕਿਤੇ ਜਾਣਾ ਨਹੀਂ ਪੈਂਦਾ, ਸਿਰਫ ਉਹਦੀ ਕਿਰਪਾ ਹੋਣੀ ਚਾਹੀਦੀ। ਜਦੋਂ ਆਪ ਕਿਰਪਾ ਕਰਦੇ ਨੇ ਉਦੋਂ ਹੀ ਮਿਲ ਜਾਂਦੇ ਨੇ। ਬੰਦੇ ਨੂੰ ਚਾਹੀਦਾ ਕਿ ਉਹਦੇ ਅਨੁਸਾਰ ਆਪਣੇ ਕਦਮਾਂ ਨੂੰ ਤੋਰੇ, ਜਿਵੇਂ ਅੰਦਰੋਂ ਆਵਾਜ਼ ਆਵੇ, ਅੰਦਰ ਕੁਛ ਹੋਰ ਹੈ ਆਵਾਜ਼ ਆ ਰਹੀ, ਬਾਹਰੋਂ ਕੁਛ ਹੋਰ ਹੈ, ਇਹ ਦੋ ਚਿੱਤੀ ਹੋ ਗਈ। ਪਰਮਾਤਮਾ ਨੂੰ ਲੱਭਣ ਜਾਣਾ, ਫਿਰ ਮੱਛੀ ਅਖੇ ਕਹਿੰਦੀ ਮੈਂ ਸਮੁੰਦਰ ਨੂੰ ਲੱਭਣ ਜਾਣਾ, ਕਿੱਥੇ ਸਮੁੰਦਰ, ਵਿੱਚ ਹੀ ਰਹਿੰਦੀ ਹੋਈ ਕਹਿੰਦੀ ਮੈਂ ਸਮੁੰਦਰ ਨੂੰ ਲੱਭਦੀ ਹਾਂ। ਮਹਾਰਾਜ ਕਹਿੰਦੇ ਨੇ ਪਰਮਾਤਮਾ ਰੂਪ ਸਮੁੰਦਰ ਦੇ ਵਿੱਚ ਹੀ ਜੀਵ ਤੂੰ ਹੈ, ਅਤੇ ਤੂੰ ਉਹਨੂੰ ਕਿੱਥੇ ਲੱਭਣ ਜਾਣਾ, ਸਮੁੰਦਰ ਦੇ ਵਿੱਚ ਹਾਂ ਆਪਾਂ। ਗੋਬਿੰਦ ਉਜਲ ਉਜਲ ਹੰਸਾ ਗੁਰਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਸ ਕਰਕੇ ਮਹਾਰਾਜ ਸਾਨੂੰ ਫਰਮਾਉਂਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਸਰੀਰ ਦੇ ਵਿੱਚ ਹੀ ਨੇ, ਅਸੀਂ ਬਾਹਰ ਭਾਲਦੇ ਜੰਗਲਾਂ 'ਚ, ਕਾਹਿਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ, ਉਹ ਮਦ ਜਮ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਜਿਹੜਾ ਹੁਣ ਬੰਦਾ ਸਰੀਰ ਤੋਂ ਬਾਹਰ ਨਿਕਲ ਕੇ ਘਰੋਂ ਬਾਹਰ ਜਾ ਕੇ ਇੱਧਰ ਉੱਧਰ ਭਟਕ ਕੇ ਕਦੇ ਉੱਥੇ ਕਦੇ ਉੱਥੇ ਜਾਂਦਾ ਹੈ, ਨਾਮ ਨਾ ਲਹੈ ਬਹੁਤ ਬੇਗਾਰ ਦੁੱਖ ਪਾਏ, ਕਹਿੰਦੇ ਨਾਮ ਤਾਂ ਉਹਨੂੰ ਵਿਚਾਰੇ ਨੂੰ ਕੀ ਮਿਲਣਾ, ਥਾਂ ਥਾਂ ਜਿੱਥੇ ਜਾਂਦਾ ਕੋਈ ਕਹਿੰਦੇ ਆਹ ਕੰਮ ਕਰ ਆਹ ਕੰਮ ਕਰ, ਵਿਗਾਰੀਆਂ ਦੀ ਤਰ੍ਹਾਂ ਉਹ ਕੰਮ ਕਰੀ ਜਾਂਦਾ ਜਾ ਜਾ ਕੇ, ਉਹ ਨਾਮ ਨੂੰ ਲੱਭ ਨਹੀਂ ਸਕਦਾ, ਬਸ ਵਿਗਾਰੀਆਂ ਵਾਂਗੂ ਦੁੱਖ ਹੀ ਪ੍ਰਾਪਤ ਕਰਦਾ। ਵਿਗਾਰ ਹੁੰਦਾ ਐਵੇਂ ਫੜਿਆ ਕੰਮ 'ਤੇ ਲਾ ਲਿਆ, ਵਾਧੂ ਦੀ ਵਿਗਾਰ, ਬਈ ਸਾਡੇ ਕੋਈ ਕੰਮ ਹੈ ਤੈਨੂੰ ਜਾਣਾ ਪੈਣਾ, ਦੋ ਦਿਨ ਕੋਈ ਲੈ ਗਿਆ, ਕੋਈ ਕਹੋ ਸਾਡੇ ਉੱਥੇ ਆ ਜਾਈ ਉੱਥੇ ਹਫ਼ਤਾ ਕੰਮ ਕਰਾਈ, ਉੱਥੇ ਚਲਿਆ ਗਿਆ, ਇਸ ਮਤਲਬ ਨੂੰ ਕਿ ਸ਼ਾਇਦ ਮਿਲ ਜਾਏ, ਸ਼ਾਇਦ ਇੱਥੋਂ ਮਿਲ ਜਾਏ, ਰਹੋ ਸੰਤ ਹੁਣ ਟੋਲ ਸਾਧ ਬਹੁਤੇਰੇ ਡਿੱਠੇ ਬਥੇਰਾ ਕੋਈ ਦੇਖਿਆ। ਜਦੋਂ ਤੱਕ ਮਨ ਨੂੰ ਮੋੜ ਕੇ ਹਿਰਦੇ ਘਰ 'ਚ ਨਹੀਂ ਲੈ ਕੇ ਆਉਂਦੇ, ਸਤਸੰਗ ਘਰ ਵਿੱਚ ਨਹੀਂ ਲੈ ਕੇ ਆਉਂਦੇ, ਮਹਾਰਾਜ ਕਹਿੰਦੇ ਉਦੋਂ ਤੱਕ ਬੇਗਾਰੀਆਂ ਦੀ ਤਰ੍ਹਾਂ ਦੁੱਖ ਪਾ ਕੇ ਘੁੰਮਦਾ ਰਹਿੰਦਾ, ਮਨਮੁਖ ਅੰਧੇ ਸੂਝੈ ਨਾਹੀਂ, ਫਿਰ ਕਿਰੇ ਆਏ ਗੁਰਮੁਖ ਵੱਥ ਪਾਵਣਿਆ। ਮਨਮੁਖ ਜਿਹੜਾ ਅਗਿਆਨਤਾ ਕਰਕੇ ਉਹਨਾਂ ਬੁੱਧੀ ਰੂਪ ਨੇਤਰਾਂ 'ਚ ਪ੍ਰਕਾਸ਼ ਹੀ ਨਹੀਂ ਹੈ, ਉਹਨੂੰ ਕੁਛ ਸੁੱਝਦਾ ਹੀ ਨਹੀਂ ਹੈ, ਜਦ ਫਿਰ ਉਹ ਗੇੜੇ ਜੇ ਖਾ ਖਾ ਕੇ ਫਿਰ ਘਿਰ ਆਏ। ਸਾਰੇ ਥਾਈਂ ਜਾ ਆਇਆ ਭਾਈ, ਕਹਿੰਦੇ ਜਾ ਆਇਆ ਜੀ, ਕਿਤੇ ਕੁਛ ਮਿਲਿਆ, ਕਹਿੰਦੇ ਜੀ ਕਿਤੇ ਕੁਛ ਨਹੀਂ ਹੈ, ਤੈਨੂੰ ਪਹਿਲਾਂ ਹੀ ਕਿਹਾ ਸੀ ਕਿਤੇ ਕੁਛ ਨਹੀਂ। ਕਹਿੰਦੇ ਬਿਨਾਂ ਦੇਖੇ ਤਾਂ ਮਨ ਨਹੀਂ ਮੰਨਦਾ, ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ ਵਾਪਸ, ਜੋ ਕੁਛ ਆਪਣੇ ਕੋਲ ਹੈ ਖਜ਼ਾਨਾ ਉਹ ਨਹੀਂ ਹੈ ਕਿਤੇ ਹੋਰ। ਇਹ ਕਿਵੇਂ ਸਮਝਾਵੇ ਗੁਰਸਿੱਖਾਂ ਨੂੰ, ਇਹ ਆਮ ਨੂੰ ਕਿਵੇਂ ਸਮਝਾਵੇ, ਜਿਹੜੇ ਨਾਨਕ ਨਾਮ ਲੇਵਾ ਇੱਧਰ ਉੱਧਰ ਭਟਕੇ ਹੋਏ ਨੇ, ਉਹਨਾਂ ਨੂੰ ਕਿਵੇਂ ਸਮਝਾਵੇ ਕਿ ਸਾਡੇ ਕੋਲ ਹੀ ਖਜ਼ਾਨਾ ਹੈ ਸਭ ਤੋਂ ਵੱਡਾ। ਮਹਾਰਾਜ ਕਹਿੰਦੇ ਫਿਰ ਘੁੰਮ ਫਿਰ ਕੇ ਆ ਵਾਪਸ ਆ ਜਾਂਦਾ, ਮੈਨੂੰ ਤਾਂ ਕਿਤੇ ਮਿਲਿਆ ਨਹੀਂ ਕੁਛ, ਫਿਰ ਆ ਕੇ ਗੁਰਾਂ ਦੇ ਚਰਨੀ ਲੱਗ ਜਾਂਦਾ, ਗੁਰਮੁਖ ਵੱਥ ਪਾਵਣਿਆ। ਫਿਰ ਗੁਰਾਂ ਦੁਆਰੇ ਆਪਣੇ ਅੰਦਰਲੇ ਅੰਤਸ਼ਕਰਨ ਦੇ ਵਿੱਚ ਹੀ ਆਤਮਕ ਵਸਤੂ ਦੀ ਪ੍ਰਾਪਤੀ ਕਰਦਾ। ਮਹਾਰਾਜ ਕਹਿੰਦੇ ਮਿਹਨਤ ਤਾਂ ਕਰਨੀ ਪੈਣੀ ਹੈ। ਇੱਕ ਬੰਦਾ ਮਿਹਨਤ ਤੋਂ ਡਰਦਾ, 30 ਸਾਲ ਘੁੰਮਦਾ ਰਹੇ ਅਤੇ ਮਿਹਨਤ ਕਰਨੀ ਸੀ ਸਾਰੀ 2 ਸਾਲ ਹੀ, 2-3-4 ਸਾਲ ਜ਼ਿਆਦਾ ਤੋਂ ਜ਼ਿਆਦਾ। ਸੋ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮੇਰੇ ਕੋਲ ਕੋਈ ਸਿੱਧਾ ਸਾਦਾ ਜਿਹਾ ਬੰਦਾ ਆਇਆ ਪਿੰਡ ਦਾ ਰਹਿਣ ਵਾਲਾ। ਕਹਿੰਦੇ ਬਾਬਾ ਜੀ ਬਹੁਤ ਗਰੀਬੀ ਆ ਘਰ 'ਚ, 2 ਕਿੱਲੇ ਜ਼ਮੀਨ ਹੈ, ਬਹੁਤ ਔਖੇ ਹੈ, ਗਰੀਬੀ ਬੜੀ ਆ, ਕਿਰਪਾ ਕਰੋ ਤੁਹਾਡੇ ਕੋਲ ਇੰਨੇ ਪਦਾਰਥ ਆਉਂਦੇ, ਮੈਨੂੰ ਕੋਈ ਯੋਗਤੀ ਦੱਸੋ। ਮਹਾਂਪੁਰਖ ਕਹਿੰਦੇ ਮੈਂ ਕਿਹਾ ਵੀ 5 ਪਾਠ ਸੁਖਮਨੀ ਸਾਹਿਬ ਦੇ ਤੜ ਕੇ ਉੱਠ ਜਾ ਕਰ, ਸਾਰੇ 5 ਪਾਠ ਕੰਨਾਂ ਨਾਲ ਸੁਣ ਕੇ ਕਰਨੇ ਆ, ਬੋਲ ਬੋਲ ਕੇ 5-6 ਘੰਟੇ ਲਾਇਆ ਕਰ ਰੋਜ਼, ਜ਼ਿਆਦਾ ਲੱਗ ਜਾਣ ਜ਼ਿਆਦਾ ਲਾ, ਪਰ ਸਾਰੀ ਬਾਣੀ ਕੰਨ 'ਚ ਪਵੇ ਤੇਰੇ। ਕਹਿੰਦੇ ਉਹ ਕਰਦਾ ਰਿਹਾ 5 ਸਾਲ ਲੱਗ ਗਏ 5 ਪਾਠ ਕਰਦੇ ਨੂੰ, ਪੱਕਾ ਰਿਹਾ ਉਹ ਵੀ 5 ਸਾਲਾਂ ਬਾਅਦ ਉਹਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ। ਕਹਿੰਦੇ ਉਹਨੂੰ ਸਾਰਾ ਕੁਛ ਹੀ ਨਜ਼ਰ ਆ ਗਿਆ, ਸਭ ਕਿਰਪਾ ਹੋ ਗਈ, ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਵਰਤ ਗਈਆਂ, ਚਾਰੇ ਪਾਸੇ ਸਭ ਕੁਛ ਵਡਿਆਈਆਂ ਹੋ ਗਈਆਂ, ਪਦਾਰਥ ਆ ਗਏ, ਦਿਨਾਂ 'ਚ ਹੀ ਉੱਚਾ ਉੱਠ ਗਿਆ, ਜ਼ਮੀਨ ਜਾਇਦਾਦ ਬਣ ਗਈ। ਕਹਿੰਦੇ ਹੁਣ ਉਹਦੇ ਗੁਆਂਢ ਉਹਦੇ ਭਰਾ ਰਹਿੰਦਾ ਸੀ, ਉਹਦੇ ਘਰ ਵਾਲੀ ਕਹਿਣ ਲੱਗੀ ਦੇਖ ਤੇਰੇ ਨਾਲ ਤੇਰੇ ਭਰਾ ਨੇ ਇੰਨੀ ਮਿਹਨਤ ਕੀਤੀ, ਬਾਣੀ ਪੜ੍ਹੀ, ਜੇ ਤੂੰ ਨਹੀਂ ਕੁਛ ਕਰਦਾ ਵਿਹਲਾ ਬੈਠਾ, ਇਹ ਕਿੱਡਾ ਵੱਡਾ ਬਣ ਗਿਆ। ਉਹ ਵੀ ਗੁੱਸੇ 'ਚ ਆਇਆ, ਉਹ ਵੀ ਚੱਲਿਆ ਗਿਆ ਮਹਾਂਪੁਰਸ਼ਾਂ ਕੋਲ, ਕਹਿੰਦਾ ਜੀ ਮੇਰੇ ਭਰਾ ਨੂੰ ਤੁਸੀਂ ਕੀ ਦੱਸਿਆ ਹੈ ਜਾਂ ਇੰਨਾ ਕੁਛ ਆ ਗਿਆ ਉਹਦੇ ਪਾਸ। ਕਹਿੰਦੇ ਬਾਣੀ ਹੈ, ਜਿਹੜਾ ਮਰਜ਼ੀ ਪੜ੍ਹੇ ਉਸੇ 'ਤੇ ਕਿਰਪਾ ਹੋ ਜਾਂਦੀ ਹੈ। ਕਹਿੰਦੇ ਤੂੰ ਕਰ ਲੈ ਸੁਖਮਨੀ ਸਾਹਿਬ ਦੇ ਪਾਠ ਸੁਣ ਕੇ, ਕਰਨੇ ਸੁਣ ਕੇ ਆ, ਹੌਲੀ ਹੌਲੀ ਬੋਲੀ ਜਾ, ਸੁਣੀ ਜਾ, ਮਨ 'ਚ ਵਿਚਾਰ ਕਰੀ ਜਾ। ਮਹਾਂਪੁਰਖ ਆਪ ਮੈਨੂੰ ਦੱਸਦੇ ਹੁੰਦੇ ਸੀ, ਕਹਿੰਦੇ ਉਹ ਗਿਆ ਪਿੰਡ ਛੱਪੜ 'ਚ ਖੜ ਕੇ ਰਾਤ ਨੂੰ 12:30-1 ਵਜੇ ਖੜ ਜਿਆ ਕਰੇ ਗਲ ਗਲ ਪਾਣੀ 'ਚ, ਤਾਂ ਕਿ ਨੀਂਦ ਨਾ ਆਵੇ। ਕਹਿੰਦੇ ਉਹ ਲੱਗਿਆ ਕਰਨ ਪਾਠ ਤਾਂ 4 ਸਾਲਾਂ 'ਚ ਹੀ ਉਹਨੂੰ ਪ੍ਰਕਾਸ਼ ਹੋ ਗਿਆ, ਪਹਿਲੇ ਨੂੰ 5 'ਚ ਹੋਇਆ ਸੀ। ਕਹਿੰਦੇ ਉਹਦੇ ਵੀ ਕਿਰਪਾ ਹੋ ਗਈ। ਤੋ ਕਹਿਣ ਤੋਂ ਭਾਵ ਹੈ ਕਿ ਕੋਈ ਦੁਨੀਆਂ ਦੇ ਵਿੱਚ ਕੋਈ ਵੀ ਵਿਅਕਤੀ ਇਸ ਤਰ੍ਹਾਂ ਬਾਣੀ ਦਾ ਅਭਿਆਸ ਕਰੇ ਸੁਣ ਸੁਣ ਕੇ, ਉਸ ਵਿਅਕਤੀ 'ਤੇ ਕਈਆਂ 'ਤੇ ਤਾਂ ਅਸੀਂ ਹੁਣ ਇੰਨੀ ਛੇਤੀ ਕਿਰਪਾ ਹੁੰਦੀ ਦੇਖੀ ਦੀ ਆ, ਬਸ 1-2 ਮਹੀਨੇ ਨਹੀਂ ਕੱਢਦੇ, ਕਈਆਂ 'ਤੇ ਹਫ਼ਤੇ 'ਚ ਹੋ ਜਾਂਦੀ, ਕਈਆਂ 'ਤੇ 6 ਮਹੀਨੇ, ਕਈਆਂ 'ਤੇ ਸਾਲ, ਕਿਉਂਕਿ ਉਹ ਪਿਛਲੇ ਜਨਮਾਂ ਦੀ ਕਮਾਈ ਦੇ ਆਧਾਰ 'ਤੇ ਉਹਨੇ ਪਿਛਲੇ ਜਨਮ 'ਚ ਕਿੰਨੀ ਕੀਤੀ ਸੀ ਉਹ ਵੀ ਨਾਲ ਆ ਕੇ ਜੁੜਦੀ। ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹਉਮੈ ਮੈਲ ਜਾਏ। ਗੁਰਾਂ ਦੀ ਕਿਰਪਾ ਨਾਲ ਉਹ ਸੱਚੇ ਪਰਮਾਤਮਾ ਨੂੰ ਹਿਰਦੇ ਜਦੋਂ ਦੇਖ ਲੈਂਦਾ ਪ੍ਰਕਾਸ਼, ਉਹਦਾ ਮਨ ਵਿੱਚ ਵੀ ਤਨ ਵਿੱਚ ਵੀ ਵੇਖਦਾ, ਉਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਫਿਰ ਹਉਮੈ ਦੀ ਮੈਲ ਪਹਿਲਾਂ ਅੰਦਰੋਂ ਜਾਣੀ ਸ਼ੁਰੂ ਹੁੰਦੀ ਹੈ। ਜਿਵੇਂ ਸ਼ੀਸ਼ੇ ਦੇ ਉੱਤੇ ਸਰਦੀਆਂ ਦੇ ਵਿੱਚ ਜਿੱਥੇ ਕਈ ਥਾਂ ਬਰਫ਼ ਪੈਂਦੀ, ਬਰਫ਼ ਵੀ ਉੱਤੇ ਪੈ ਜਾਂਦੀ, ਫਿਰ ਮੂਹਰੇ ਦਿਖਣਾ ਕੀ, ਜਾਂ ਧੁੰਦ ਪੈ ਗਈ, ਧੁੰਦ ਨਾਲ ਸ਼ੀਸ਼ਾ ਹੀ ਬੰਦ ਜਿਹਾ ਹੋ ਗਿਆ, ਅੰਦਰੋਂ ਵੀ ਗਰਮੈਸ਼ ਜੀ ਹੋ ਗਈ। ਮਹਾਰਾਜ ਕਹਿੰਦੇ ਜੀ ਦਾ ਸ਼ੀਸ਼ਾ ਸਾਫ਼ ਹੋ ਗਿਆ, ਹਉਮੈ ਦੂਰ ਹੋ ਗਈ, ਸਭ ਕੁਛ ਕਲੀਅਰ ਨਜ਼ਰ ਆਉਂਦਾ ਉਹਨੂੰ। ਬਸ ਇੰਨਾ ਕੀ ਹੈ, ਕੀ ਚੀਜ਼ ਹੈ ਆ ਜਿਹੜੀ ਸ਼ੀਸ਼ੇ ਦੇ ਉੱਤੇ ਭਾਫ਼ ਜੀ ਜੰਮ ਜਾਂਦੀ, ਕੀ ਚੀਜ਼ ਹੈ? ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਅਤੇ ਦੇਖਣੋਂ ਹਟਾ ਦਿੰਦੀ ਹੈ। ਜੇ ਦੇਖਿਆ ਜਾਏ ਕੁਛ ਵੀ ਨਹੀਂ ਹੈ, ਪਾਣੀ ਦਾ 2 ਗਲਾਸ ਮਾਰੋ ਗਰਮ ਦੇ ਲੈ ਕੇ ਭਰੇ ਜਾਂਦੀ, ਜਾਂ ਜੇ ਰਸਤੇ 'ਚ ਆ ਗਈ ਮਾੜਾ ਜਿਹੀ ਹੀਟ ਚਲਾ ਦੀ ਤਾਂ ਖਤਮ, ਮਾੜੀ ਜਿਹੀ ਨਾਲ ਹੀ ਖਤਮ ਹੋ ਜਾਂਦੀ ਹੈ। ਪਰ ਨੁਕਸਾਨ ਕਿੱਡਾ ਉਹਦਾ, ਜੇ ਕਿਤੇ ਅਚਾਨਕ ਸ਼ੀਸ਼ਾ ਮੂਹਰੋਂ ਬੰਦ ਹੀ ਹੋ ਜਾਵੇ ਤਾਂ ਕੀ ਬਣੇਗਾ? ਮਹਾਰਾਜ ਕਹਿੰਦੇ ਇਸ ਤਰ੍ਹਾਂ ਹਉਮੈ ਦੀ ਮੈਲ ਦੀ ਨਿਵਿਰਤੀ ਹੈ, ਮੈਲ ਹੈ ਨਾ, ਉਹ ਵੀ ਮੈਲ ਹੀ ਸ਼ੀਸ਼ੇ ਉੱਤੇ ਮੈਲ ਹੈ, ਇਸੇ ਤਰ੍ਹਾਂ ਹਿਰਦੇ ਦੇ ਸ਼ੀਸ਼ੇ 'ਤੇ ਮੈਲ ਹੀ ਹੈ ਸਿਰਫ ਹਉਮੈ ਦੀ। ਉਹ ਜੀਵ ਪੁਣਾ ਦਿਖਾਉਂਦਾ ਮੈਂ ਕਰਦਾ, ਗੁਰਾਂ ਦੀ ਕਿਰਪਾ ਨਾਲ ਉਹ ਹਉਮੈ ਮੈਲ ਗੁਰਪ੍ਰਸਾਦੀ ਸੱਚਾ ਹਰ ਪਾਏ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਹਉਮੈ ਦੀ ਮੈਲ ਜਦੋਂ ਜਾਂਦੀ ਤਾਂ ਮਨ ਅਤੇ ਤਨ ਦੇ ਵਿੱਚ ਹੀ ਵੇਖ ਲੈਂਦਾ, ਪਰ ਉਹ ਦੇਖਣ ਦਾ ਢੰਗ ਤਰੀਕਾ ਜਿਹੜਾ ਸਤਿਗੁਰੂ ਕਹਿੰਦੇ ਹੈ ਐਸਾ, ਬੈਸ ਸੁਥਾਨ ਸਦ ਹਰ ਗੁਣ ਗਾਵੈ ਸੱਚਾ ਸ਼ਬਦ ਸਮਾਵਣਿਆ। ਸੁਥਾਨ ਹੁੰਦਾ ਸ੍ਰੇਸ਼ਟ ਅਸਥਾਨ, ਸਤਸੰਗਤ, ਸਤਸੰਗਤ ਰੂਪੀ ਸ੍ਰੇਸ਼ਟ ਸਥਾਨ ਤੇ ਬਹਿ ਕੇ ਉਹ ਸਦਾ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਅਸਲ ਵਿੱਚ ਸਾਰੀ ਕਿਰਪਾ ਸਤਸੰਗਤ ਵਿੱਚ ਹੁੰਦੀ ਹੈ। ਦੋ ਬੈਠਣ, ਤਿੰਨ ਬੈਠਣ, ਇੱਕ ਤੋਂ ਵੱਧ ਬਹਿਣੇ ਚਾਹੀਦੇ ਹੈ, ਚਾਰ ਬੈਠਣ ਭਾਵੇਂ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਜਦੋਂ ਨਾਭਾ ਸਾਹਿਬ ਗੁਰੂ ਘਰ ਜਾਂਦੇ ਸੀ, ਨੌਵੇਂ ਪਾਤਸ਼ਾਹ ਦਾ ਸਥਾਨ ਹੈ ਚੰਡੀਗੜ੍ਹ ਦੇ ਕੋਲੇ, ਕਹਿਣ ਲੱਗੇ ਜੀ ਚੰਡੀਗੜ੍ਹ ਬਹੁਤ ਸੰਗਤ ਹੁੰਦੀ ਆ, ਉੱਥੇ ਆਪਾਂ ਨੂੰ ਦੀਵਾਨ ਲਾਉਣੇ ਚਾਹੀਦੇ, ਰਾਤ ਨੂੰ ਉੱਥੇ ਕਥਾ ਕਰਿਆ ਕਰੋ। ਉੱਥੇ ਉਪਕਾਰ ਸਿੰਘ ਬੇਦੀ ਹੁਣੀ ਹੁੰਦੇ ਸੀ, ਮਹਾਂਪੁਰਸ਼ਾਂ ਦੀ ਬਹੁਤ ਸੇਵਾ ਕੀਤੀ ਉਸ ਪਰਿਵਾਰ ਨੇ। ਨਾਭਾ ਸਾਹਿਬ ਦਿਆਲਪੁਰ ਸੋਢੀਆਂ ਨਾਲ ਪਿੰਡ ਦੇ ਵਿੱਚ ਮਾਈ ਹੁੰਦੀ ਸੀ, ਮਾਤਾ ਨੇ ਬੜੀ ਸੇਵਾ ਕਰਨੀ, ਬਹੁਤ ਉੱਚ ਕੋਟੀ ਦੀ ਉਹ ਬ੍ਰਹਮ ਗਿਆਨੀ ਸੀ। ਮਹਾਂਪੁਰਖ ਕਹਿਣ ਲੱਗੇ ਭਾਈ ਬੇਦੀ ਸਾਨੂੰ ਕੋਈ ਬਾਹਲੇ ਇਕੱਠ ਨਹੀਂ ਚਾਹੀਦੇ ਨੇ, ਸਾਨੂੰ ਤਾਂ ਇੱਕ ਸਰੋਤਾ ਮਿਲਦੇ ਸੁਣਨ ਵਾਲਾ, ਬਸ ਚੱਜ ਦਾ ਹੋਵੇ ਬਸ। ਕਹਿੰਦੇ ਮੈਨੂੰ ਇੱਕ ਸਰੋਤਾ ਮੁੱਕਦਾ ਨਹੀਂ, ਇੱਕ ਦੋ ਸਰੋਤੇ ਬੈਠੇ ਹੋਣ ਨਾ ਆਨੰਦ ਬਣ ਜਾਂਦਾ, ਹੋਣ ਸਰੋਤੇ ਪ੍ਰਾਪਤੀ ਦੀ ਇੱਛਾ ਵਾਲੇ ਬੰਦੇ ਬੈਠ ਜਾਣ, ਰੱਬ ਦੀ ਪ੍ਰਾਪਤੀ ਹੋਣੀ ਕਿਵੇਂ ਹੋਣੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇੱਕ ਬੈਠਾ, ਦੋ ਬੈਠੇ, ਦੋ ਜਾਣੇ ਬਹਿ ਗਏ, ਇੱਕ ਸਿੱਖ ਹੋ ਗਿਆ, ਦੋਏ ਸਾਧ ਸੰਗ ਹੋ ਗਏ, ਪੰਜੀ ਪਰਮੇਸ਼ਰ ਹੋ ਗਿਆ। ਤਾਂ ਸਤਿਗੁਰੂ ਕਹਿੰਦੇ ਬੈਸ ਸੁਥਾਨ ਸਦ ਹਰ ਗੁਣ ਗਾਵੈ। ਸਤਸੰਗਤ ਰੂਪ ਸਥਾਨ ਤੇ ਬੈਠ ਕੇ ਸ੍ਰੇਸ਼ਟ ਥਾਂ ਜਿਹੜੀ ਹੈ, ਇਹ 'ਚ ਬਹਿ ਕੇ ਹਰੀ ਦੇ ਗੁਣਾਂ ਦਾ ਕੀਰਤਨ ਕਰੇ, ਕਥਾ ਕਰੇ, ਬਾਣੀ ਪੜ੍ਹੇ, ਸੱਚਾ ਸ਼ਬਦ ਸਮਾਵਣਿਆ, ਉਹ ਫਿਰ ਸੱਚੇ ਜਿਹੜਾ ਨਾ ਸ਼ਬਦ ਤੋਂ ਭਾਵ ਬ੍ਰਹਮ ਹੈ, ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦਾ ਹੈ, ਲੀਨ ਹੋ ਜਾਂਦਾ, ਸਮਾ ਗਿਆ। ਪਰ ਉਹਨੇ ਸੰਗਤ ਵਿੱਚ ਬਹਿ ਕੇ ਕਿਰਿਆ ਕਿਹੜੀ ਕਿਹੜੀ ਕੀਤੀ ਹੈ, ਇਕੱਲਾ ਸੰਗਤ 'ਚ ਬੈਠਾ ਨਹੀਂ ਉਹ, ਉਹਨੇ ਗੁਰਾਂ ਦੇ ਉਪਦੇਸ਼ ਨਾਲ ਕੀ ਕੀਤਾ। ਸਤਿਗੁਰੂ ਨੇ ਕਿਹਾ ਨੌਂ ਦਰਵਾਜ਼ੇ ਬੰਦ ਕਰ ਬਈ, ਤੇਰਾ ਮਨ ਬਾਹਰ ਜਾਂਦਾ ਨੌਂ ਦਰਵਾਜ਼ਿਆਂ ਰਾਹੀਂ, ਔਰ ਦਸਵੇਂ ਵੱਲ ਨੂੰ ਆਪਾਂ ਜਾਣਾ ਜੋ ਸਰੀਰ ਦੇ ਅੰਦਰ। ਨੌਂ ਦਰਵਾਜ਼ੇ ਤਾਂ ਬਾਹਰ ਨੂੰ ਜਾਂਦੇ ਨੇ, ਇੱਕ ਅੰਦਰ ਨੂੰ ਜਾਂਦਾ। ਨੌਂ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ। ਨੌਂ ਜਿਹੜੇ ਦਰ ਦਰਵਾਜ਼ੇ ਸੀ ਉਹ ਠਾਕੇ ਰੋਕ ਦਿੱਤੇ। ਨੌਂ ਦਰਵਾਜ਼ਿਆਂ ਤੋਂ ਭਾਵ ਨੌਂ ਦਰਵਾਜ਼ੇ ਗੋਲਕਾਂ ਵੀ ਕਹਿੰਦੇ, ਨੌਂ ਗੋਲਕਾਂ ਵਿੱਚ ਦਸ ਇੰਦਰੀਆਂ ਨੂੰ ਰੋਕ ਕੇ ਮਨ ਨੂੰ ਬਾਹਰੋਂ ਜਾਣ ਤੋਂ, ਅੱਖਾਂ ਰਾਹੀਂ ਜਾਂਦਾ, ਕੰਨਾਂ ਰਾਹੀਂ, ਨੱਕ ਰਾਹੀਂ ਜਾਂਦਾ ਰੋਕ ਇਹਨੂੰ, ਅਤੇ ਮਨ ਦੌੜਦੇ ਹੋਏ ਨੂੰ ਰੋਕ ਕੇ ਰੱਖੇ। ਨੌਂ ਦਰ ਠਾਕੇ, ਨੌਂ ਦਰਵਾਜ਼ੇ ਠਾਕੇ ਰੋਕੇ, ਠਾਕਾ ਲੱਗ ਗਿਆ ਕਹਿਣ ਤੋਂ ਭਾਵ ਰੋਕ ਹੋ ਗਈ। ਮੰਨੇ ਮਾਰਗ ਠਾਕ ਨਾ ਪਾਏ, ਰਸਤੇ ਵਿੱਚ ਉਹਨੂੰ ਕੋਈ ਰੁਕਾਵਟ ਨਹੀਂ ਪੈਂਦੀ। ਇਹ ਠਾਕ ਅੱਖਰ ਬਾਣੀ 'ਚ ਕਈ ਥਾਈਂ ਆਉਣਾ, ਨੌਂ ਦਰ ਠਾਕੇ, ਨੌਂ ਦਰਵਾਜ਼ੇ ਠਾਕੇ ਇਹਨਾਂ ਨੂੰ ਬੰਦ ਕਰ ਦਿੱਤਾ, ਰੋਕ ਲਏ। ਧਾਵਤ ਰਹਾਏ, ਧਾਵਤ ਹੁੰਦਾ ਦੌੜੇ ਜਾਂਦੇ ਭੱਜੇ ਜਾਂਦੇ, ਮਨ ਨੂੰ ਰੋਕ ਕੇ ਰੱਖੇ। ਤਾਂ ਕਹਿੰਦੇ ਨੇ ਫਿਰ ਦਸਵੇਂ ਨਿਜ ਘਰ ਵਾਸਾ ਪਾਏ। ਫਿਰ ਦਸਵਾਂ ਸਰੂਪ ਜੋ ਨਿਜ ਘਰ ਹੈ, ਇਸ ਗੁਫਾ ਮੈਂ ਖੁੱਟ ਭੰਡਾਰਾ, ਉਸ ਫਿਰ ਨਿਵਾਸ ਪ੍ਰਾਪਤ ਕਰਦਾ। ਇਹ ਸਾਰੀ ਕਿਰਿਆ ਸਤਸੰਗਤ ਬਹਿ ਕੇ ਹੁੰਦੀ ਹੈ। ਸਤਸੰਗਤ ਵਿੱਚ ਬਹਿ ਕੇ ਚਾਰੇ ਪਾਸੇ ਸੰਗਤ ਬਹਿਣ ਕਰਕੇ ਉਹ ਇੱਕ ਪ੍ਰਭਾਵ ਬਣ ਜਾਂਦਾ ਮਨ ਦੇ ਉੱਤੇ, ਮਨ ਇਕਾਗਰ ਹੀ ਰਹਿੰਦਾ। ਉਹ ਉੱਥੇ ਜਦੋਂ ਦਸਵੇਂ 'ਚ ਗਿਆ, ਹੁਣ ਨੌਂ ਦੇ ਤਾਂ ਸਵਾਦ ਦੇਖੇ ਹੀ ਹੋਏ ਜਿਹੇ ਜਿਹੇ ਹੈਗੇ ਆ, ਦਸਵੇਂ ਦਾ ਨਹੀਂ ਦੇਖਿਆ ਕਦੇ। ਚਲੋ ਭਈ ਨੌਂ ਬੰਦ ਕਰੋ ਦਰਵਾਜ਼ੇ, ਜਿਵੇਂ ਸਵਾਸਾਂ ਦੀ ਕਿਰਿਆ ਵਾਲੇ ਯੋਗੀ ਕਰਾਉਂਦੇ ਨੇ, ਅੱਖਾਂ ਬੰਦ, ਸਭ ਕੁਝ ਬੰਦ, ਇੱਕਦਮ ਸਵਾਸ ਖਿੱਚ ਕੇ ਆਪਣੇ ਆਪ ਨੂੰ ਜਾਣੋ ਕਿ ਮੈਂ ਮਸਤਕ ਵਿੱਚ ਆ ਗਿਆ, ਸਾਰੇ ਦਰਵਾਜ਼ੇ ਭੁੱਲ ਜਾਓ। ਨੌਂ ਭੁੱਲ ਕੇ ਅਤੇ ਦਸਵੇਂ ਵੱਲ ਨੂੰ ਚੜ੍ਹਨਾ ਸ਼ੁਰੂ ਕਰੋ। ਜਦੋਂ ਦਸਵੇਂ 'ਚ ਪਹੁੰਚੇ, ਉੱਥੇ ਅਨਹਦ ਸ਼ਬਦ ਵੱਜਿਆ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਉੱਥੇ ਸਰੂਪ ਘਰ ਦੇ ਵਿੱਚ ਇੱਕ ਰਸ ਦਿਨ ਰਾਤ ਸ਼ਬਦ ਵੱਜ ਰਹੇ ਨੇ, ਉੱਥੇ ਸਿਰਫ ਵਾਹਿਗੁਰੂ, ਵਾਹਿਗੁਰੂ ਦੀ ਆਵਾਜ਼, ਕੀਰਤਨ ਦੀ ਆਵਾਜ਼, ਦੂਜੀ ਗੱਲ ਹੀ ਨਹੀਂ ਹੈ। ਕਿਉਂਕਿ ਨੌਂ ਇੰਦਰੀਆਂ ਵਿੱਚ ਤਾਂ ਕੇਵਲ ਵਿਕਾਰੀ ਸਵਾਦ ਹੈ, ਪਰ ਦਸਵੇਂ ਵਿੱਚ ਰਸ, ਇਕਾਗਰਤਾ, ਟਿਕਾਓ। ਕਹਿੰਦੇ ਉਹਨਾਂ ਸ਼ਬਦਾਂ ਨੂੰ ਕੌਣ ਸੁਣਦਾ ਜੀ? ਕਹਿੰਦੇ ਗੁਰਮਤੀ ਇਹੀ ਸੁਣਾਉਣਾ ਕਰਦੇ ਨੇ। ਗੁਰਮਤੀ ਸ਼ਬਦ ਸੁਣਾ ਬਣਿਆ, ਗੁਰੂ ਦੀ ਮੱਤ ਲੈ ਕੇ, ਗੁਰਸਿੱਖਿਆ ਲੈ ਕੇ ਉਹ ਸ਼ਬਦ ਨੂੰ ਸੁਣਾਉਂਦੇ ਨੇ। ਸੋ ਜਿਸ ਪ੍ਰਕਾਰ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੀ ਬਰਸੀ ਅੱਜ ਥਾਂ ਥਾਂ ਮਨਾਈ ਜਾ ਰਹੀ ਹੈ। ਉਹਨਾਂ ਮਹਾਂਪੁਰਖਾਂ ਦੇ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੂੰ ਸਿੰਘਾਂ ਨੇ ਬੇਨਤੀ ਕੀਤੀ ਸੀ, ਸੋ ਉਹਨਾਂ ਨੂੰ ਬੇਨਤੀ ਕਰਨ 'ਤੇ ਉਹਨਾਂ ਨੇ ਸਿੰਘਾਂ ਸਾਰਿਆਂ ਨੂੰ ਦਿਖਾਇਆ ਸੀ ਚਮਤਕਾਰ। ਅੱਠ ਸਿੰਘਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਦਿਖਾਓ ਇਹ ਕੰਧਾਂ ਵਿੱਚ ਜਾਪ, ਧਰਤੀ 'ਚ ਜਾਪ, ਆਕਾਸ਼ 'ਚ ਜਾਪ, ਦਰੱਖਤਾਂ 'ਚ ਜਾਪ ਹੁੰਦਾ ਕਹਿੰਦੇ, ਧਰਤ ਪਾਤਾਲ ਆਕਾਸ਼ ਹੈ ਮੇਰੀ ਜ਼ਿੰਦੜੀ ਹੈ ਸਭ ਹਰ ਹਰ ਨਾਮ ਧਿਆਵੈ ਰਾਮ। ਉਹ ਫਿਰ ਜਿਹੜਾ ਜਾਪ ਹੁੰਦਾ ਉਹ ਕਿਵੇਂ ਹੁੰਦਾ? ਕਹਿੰਦੇ ਸਵੇਰੇ 2 ਵਜੇ ਕੇਸੀ ਇਸ਼ਨਾਨ ਕਰਕੇ ਆ ਜਾਓ, ਕੇਸੀ ਇਸ਼ਨਾਨ ਕਰ ਸੋਹਣੇ ਵਸਤਰ ਪਾ ਕੇ ਆ ਗਏ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰਾਂ ਦੀ ਜੋਤ ਜਾਣ ਕੇ, ਜਾਗ ਦੀ ਜੋਤ ਜਾਣ ਕੇ ਪਹਿਲਾਂ ਸ਼ਰਧਾ ਨਾਲ ਮੱਥਾ ਟੇਕੋ। ਜਦੋਂ ਮੱਥਾ ਟੇਕਿਆ ਕਹਿੰਦੇ ਹੁਣ ਜਿੱਥੇ ਜੀ ਕਰੇ ਕੰਨ ਲਾ ਲਓ। ਕੰਧਾਂ ਨੂੰ ਕੰਨ ਲਾਉਂਦੇ ਨੇ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਕੌਲਿਆਂ ਵਿੱਚੋਂ, ਦਰਵਾਜ਼ਿਆਂ ਵਿੱਚੋਂ, ਧਰਤੀ ਵਿੱਚੋਂ, ਬਾਹਰ ਜਾ ਕੇ ਦਰਖਤਾਂ ਨੂੰ ਆਵਾਜ਼ ਲਾਏ ਕੰਨ, ਕਿਤੇ ਮੂਲ ਮੰਤਰ ਦਾ ਪਾਠ, ਸਾਰੇ ਪਾਸੇ ਐਸੀ ਅਵਸਥਾ ਵਰਤਾ ਦਿੱਤੀ ਉਹ ਸਿੰਘਾਂ ਨੂੰ ਸੋਧੀ ਨਾ ਰਹੀ, ਇੰਨੀ ਸਮਾਧੀ ਲੱਗ ਗਈ। ਦਸਵੇਂ ਚਲੇ ਗਏ, ਫਿਰ ਹੌਲੀ ਹੌਲੀ ਜਾ ਕੇ ਕਿਤੇ ਸਮਾਧੀ ਖੁੱਲ੍ਹੀ। ਮਹਾਰਾਜ ਕਹਿੰਦੇ ਨੇ ਉੱਥੇ ਅਨਹਦ ਸ਼ਬਦ ਵੱਜਿਆ ਹੈ ਦਿਨ ਰਾਤੀ, ਉਸ ਉੱਤੇ ਪਏ ਦੇ ਵੀ ਸਿਮਰਨ ਹੋਈ ਜਾਂਦਾ ਰਾਤ ਦਿਨ, ਸ਼ਬਦ ਵੀ ਵੱਜਦੇ ਨੇ। ਉਹ ਹੁਣ ਅਵਸਥਾ ਕਹਿ ਕੇ ਸੁਣਾਈ ਨਹੀਂ ਜਾ ਸਕਦੀ, ਸਿਰਫ ਦੱਸੀ ਜਾ ਸਕਦੀ, ਇਹ ਆਪਣੀ ਮਿਹਨਤ ਨਾਲ ਕਰਨੀ ਹੈ। ਜਿਵੇਂ ਕਹਿੰਦੇ ਸਿੰਘ, ਅੱਠੇ ਸਿੰਘ ਕਹਿੰਦੇ ਜੀ ਉਹ ਜਿਹੜੀ ਫਿਰ ਕਿਰਪਾ ਕਰ ਦਿਓ, ਹੁਣ ਅਵਸਥਾ ਉਸ ਤਰ੍ਹਾਂ ਦੀ ਬਣੀ ਰਹੇ, ਹੁਣ ਨਾ ਹੀ ਖਰਾਬ ਹੋਵੇ। ਉਹ ਜਿਹੜੇ ਦਰਸ਼ਨ ਪਰਸ਼ਨ ਹੁਣ ਹੋਏ ਸੀਗੇ ਬੜਾ ਆਨੰਦ ਬਣਿਆ ਸੀ। ਮਹਾਂਪੁਰਖ ਕਹਿਣ ਲੱਗੇ ਜਦੋਂ ਪਿਤਾ ਮੇਲੇ 'ਚ ਜਾਂਦਾ ਬੱਚੇ ਨੂੰ ਆਪਣੇ ਮੋਢੇ 'ਤੇ ਬਿਠਾ ਕੇ ਸਾਰਾ ਮੇਲਾ ਘੁਮਾ ਦਿੰਦਾ, ਦਿਖਾ ਦਿੰਦਾ, ਉਹ ਦੇਖ ਉਹ ਦੇਖ, ਫਿਰ ਬਾਅਦ ਵਿੱਚ ਉਹ ਕਹਿੰਦਾ ਹੁਣ ਤੂੰ ਵੱਡਾ ਹੋ ਕੇ ਆਪ ਦੇਖੀ। ਕਹਿੰਦੇ ਹੁਣ ਆਪਣੀ ਮਿਹਨਤ ਕਰਕੇ ਦੇਖੋ, ਅਸੀਂ ਤਾਂ ਤੁਹਾਨੂੰ ਜਿੰਨਾ ਦਿਖਾਉਣਾ ਸੀ ਦਿਖਾ ਦਿੱਤਾ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਅਨਹਦ ਸ਼ਬਦ ਹੈ ਇਹ ਫਿਰ ਦਿਨ ਰਾਤ ਹਿਰਦੇ 'ਚ ਵੱਜਦਾ, ਗੁਰਮੁਖਾਂ ਦੇ ਆਵਾਜ਼ ਸੁਣਾਈ ਦਿੰਦੀ ਹੈ ਪ੍ਰਤੱਖ, ਐਂ ਜਿਵੇਂ ਕੀਰਤਨ ਹੁੰਦਾ ਹੁੰਦਾ। ਕਈ ਉੱਠ ਉੱਠ ਕੇ ਦੇਖਣਗੇ ਕੀਰਤਨ ਦੀ ਆਵਾਜ਼ ਕਿੱਥੋਂ ਆਉਂਦੀ, ਕਿਉਂਕਿ ਹੁਣ ਕਈ ਕਹਿੰਦੇ ਹੁੰਦਾ ਹੀ ਨਹੀਂ, ਤੁਹਾਨੂੰ ਕੋਈ ਫੋਨ ਨਹੀਂ ਆਉਂਦਾ, ਤੁਹਾਨੂੰ ਕੋਈ ਪੁੱਛਦਾ, ਤੁਸੀਂ ਦੁਕਾਨਾਂ ਖੋਲ੍ਹ ਕੇ ਬੈਠੇ ਹੋ, ਤੁਹਾਡੇ ਕੋਲ ਕੋਈ ਆਉਂਦਾ? ਪੱਲੇ ਤਾਂ ਹੈ ਹੀ ਕੱਖ ਨਹੀਂ, ਤੁਹਾਡੇ ਕੋਲ ਕਿਹਨੇ ਆਉਣਾ ਨਾ ਪੁੱਛਣਾ। ਸੰਤਾਂ ਅਨੇਕਾਂ ਪ੍ਰੇਮੀਆਂ ਦੇ ਫੋਨ ਆਉਂਦੇ ਵੀ, ਜਦ ਤੜਕੇ 2 ਵਜੇ ਸਤਨਾਮ ਵਾਹਿਗੁਰੂ ਪਤਾ ਨਹੀਂ ਕੌਣ ਕਹੀ ਜਾਂਦਾ ਸਾਡੇ ਕੋਲ, ਜਾਂ ਦੂਰੋਂ ਜਿਵੇਂ ਕੀਰਤਨ ਦੀ ਆਵਾਜ਼ ਆਉਂਦੀ, ਕਹਿੰਦੇ ਦਰਵਾਜ਼ਾ ਖੋਲ੍ਹ ਕੇ ਦੇਖ ਵੀ ਕਿਸੇ ਪਿੰਡ 'ਚ ਕੀਰਤਨ ਹੋ ਰਿਹਾ। ਨਹੀਂ ਜੀ, ਕਿਸੇ ਪਿੰਡ 2 ਵਜੇ ਤੜਕੇ ਕੌਣ ਕਰਦਾ? ਉਹ ਰੋਜ਼ ਹੀ ਇਸ ਤਰ੍ਹਾਂ ਹੋਣ ਲੱਗ ਪੈਂਦਾ। ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਸਤਿਗੁਰੂ ਜਗਾਉਣ ਆਉਂਦੇ ਨੇ, ਸ਼ਹੀਦ ਸਿੰਘ ਆਉਂਦੇ ਰਾਤ ਨੂੰ, ਕਦੇ ਤੁਹਾਨੂੰ ਕਿਸੇ ਨੂੰ ਸੁਣ ਜੇ ਰਾਤ ਨੂੰ ਬਹੁਤ ਮਿੱਠੀ ਆਵਾਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਜਗਾ ਕੇ ਚਲੇ ਜਾਂਦੇ ਨੇ, ਉੱਠ ਜਾਓ ਬਾਈ ਸਮਾਂ ਹੋ ਗਿਆ। ਸੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਹੀ ਫਿਰ ਜਦੋਂ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਆਵਾਜ਼ ਹਿਰਦੇ 'ਚ ਆਉਂਦੀ ਨਾਮ ਦੀ, ਦਸਵੇਂ ਦੁਆਰ ਦੇ ਵਿੱਚੋਂ। ਕਈ ਕਹਿੰਦੇ ਸਿਮਰਨ ਕਰਦਿਆਂ ਸਾਨੂੰ ਜਦੋਂ ਧਿਆਨ ਉੱਤੇ ਲਾਇਆ ਬਹੁਤ ਖੁਸ਼ਬੂ ਆਉਂਦੀ ਹੈ, ਇਹ ਖੁਸ਼ਬੂ ਨਾਮ ਦੀ ਹੋਈ ਹੈ, ਦਸਵੇਂ ਦੁਆਰ ਦੇ ਵਿੱਚੋਂ ਆਉਂਦੀ, ਇਹ ਬਾਹਰ ਨਹੀਂ, ਬਾਹਰਲੀਆਂ ਧੂਫਾਂ ਸਭ ਖਤਮ, ਉੱਥੇ ਜਾ ਕੇ ਨਾਮ ਦੀ ਖੁਸ਼ਬੂ ਆਉਂਦੀ, ਉਸੇ ਖੁਸ਼ਬੂ ਨਾਲ ਸਮਾਧੀ ਜੁੜਦੀ। ਦੇਖਦੇ ਹਾਂ ਕਦੇ ਕਦੇ ਐਸਾ ਹੁੰਦਾ ਅਭਿਆਸ ਕਰਨ ਵਾਲਿਆਂ ਲਈ ਇੱਕਦਮ ਖੁਸ਼ਬੂ ਕਿੰਨੀ ਆਈ, ਚਾਰੇ ਪਾਸੇ ਕੋਈ ਅਗਰਬੱਤੀ ਵੀ ਨਹੀਂ ਲੱਗੀ ਹੋਈ, ਕੋਈ ਹੋਰ ਨਹੀਂ ਕੁਛ ਲੱਗਿਆ ਹੋਇਆ, ਕੋਈ ਸੈਂਟ ਨਹੀਂ ਛਿੜਕਿਆ ਹੋਇਆ, ਕਿਸੇ ਮਹਾਂਪੁਰਖ ਕੋਲ ਅਸੀਂ ਬੈਠੇ, ਇੱਕਦਮ ਕਾਫੀ ਖੁਸ਼ਬੂ ਆਈ। ਮੈਨੂੰ ਇਉਂ ਲੱਗਿਆ ਮੈਂ ਇਹਨਾਂ ਅਗਰਬੱਤੀ ਬੜੀ ਸੋਹਣੀ ਲਾਈ, ਮੈਂ ਦੇਖਾਂ ਉੱਠ ਕੇ ਕਿਹੜੀ ਲਾਈ ਹੈ। ਮੈਂ ਇੱਕ ਕਮਰੇ 'ਚ ਦੂਜੇ 'ਚ ਘੁੰਮ ਫਿਰ ਕੇ ਬਰਾਂਡੇ 'ਚੋਂ ਹੋ ਕੇ ਮੁੜਿਆ, ਕਹਿੰਦੇ ਕੀ ਦੇਖ ਕੇ ਆਇਆ? ਮੈਂ ਕਿਹਾ ਅਗਰਬੱਤੀ ਕਿਹੜੀ ਲਾਈ ਹੋਈ ਹੈ। ਹੱਸਣ ਲੱਗ ਗਏ, ਕਹਿੰਦੇ ਜਿਨ੍ਹਾਂ ਦੀ ਗੱਲ ਕਰਦੇ ਸੀ ਉਹ ਫੇਰਾ ਲਾ ਕੇ ਗਏ ਨੇ, ਉਹ ਗੇੜਾ ਜਿੱਥੇ ਲਾ ਜਾਂਦੇ ਨੇ ਕਹਿੰਦੇ ਉੱਥੇ ਖੁਸ਼ਬੂ ਆਉਂਦੀ। ਹੁਣ ਜਿੱਥੇ ਦੁਨਿਆਵੀ ਬੰਦਾ ਗੇੜਾ ਲਾ ਕੇ ਜਾਵੇ ਉੱਥੇ ਮੁਸ਼ਕ ਹੀ ਆਉਣਾ, ਜਿੱਥੇ ਪਰਮਾਤਮਾ ਆਵੇ, ਜਿੱਥੇ ਪਾਤਸ਼ਾਹ ਆਪ ਆਉਣ, ਜਿੱਥੇ ਉਹਦੀਆਂ ਮਹਾਨ ਸ਼ਕਤੀਆਂ ਆ ਜਾਣ, ਉੱਥੇ ਫਿਰ ਉਹੀ ਚੀਜ਼ ਆਉਂਦੀ, ਖੁਸ਼ਬੂ ਆ ਜਾਂਦੀ। ਮਹਾਰਾਜ ਕਹਿੰਦੇ ਨੇ ਉੱਥੇ ਅਨਹਦ ਸ਼ਬਦ ਵੱਜਿਆ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਬਿਨ ਸ਼ਬਦ ਹੈ ਅੰਤਰਿਆ ਨੇਰਾ, ਨਾ ਵਸਤਲ ਹੈ ਨਾ ਚੂਕੈ ਫੇਰਾ। ਹੁਣ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਹਿਰਦੇ ਦੇ ਅੰਦਰ ਗਿਆਨ ਰੂਪ ਹਨੇਰਾ ਬਣਿਆ ਹੀ ਰਹਿੰਦਾ, ਬਣਿਆ ਹੀ ਰਹਿੰਦਾ। ਉਪਦੇਸ਼ ਲਿਆ ਨਹੀਂ, ਨਾ ਨਾਮ ਜਪਿਆ, ਅਭਿਆਸ ਨਹੀਂ ਨਾ ਕਰਦੇ, 5 ਮਿੰਟ ਐਵੇਂ ਅੱਖਾਂ ਮੀਚ ਕੇ ਬਹਿਣ ਨਾਲ ਅਭਿਆਸ ਨਹੀਂ ਮੰਨਿਆ ਜਾਂਦਾ। ਅਭਿਆਸ ਕਰੋ, ਤੁਸੀਂ ਵੀ ਕਰੋ, ਜਿਹੜੇ ਇਹਨਾਂ ਗੱਲਾਂ ਨੂੰ ਕਹਿੰਦੇ ਹੁੰਦੀਆਂ ਨੇ, ਤੁਸੀਂ ਅਭਿਆਸ ਕਰੋ, ਲਾਓ, ਚਲੋ ਸਮਾਂ ਲਾਓ, 2 ਮਹੀਨੇ 3 ਮਹੀਨੇ ਦਾ, ਦੇਖੋ ਕੀ ਬਣਦਾ। ਸ਼ਰਧਾ ਨਾਲ ਬੈਠ ਕੇ ਸਿਮਰਨ ਕਰੋ। ਫਿਰ ਮਹਾਰਾਜ, ਸਤਿਗੁਰੂ ਕਿਹੜਾ ਆਪਣੇ ਨਾਲ ਵੈਰ ਕਰਦੇ ਹੋ, ਉਹਨਾਂ ਨੇ ਤਾਂ ਜਿਹਨੇ ਮਿਹਨਤ ਕਰਨੀ ਉਹਨਾਂ ਨੂੰ ਦੇ ਦੇਣਾ। ਕਹਿੰਦੇ ਉਸ ਹਨੇਰੇ ਕਰਕੇ ਨਾ ਤਾਂ ਆਤਮਕ ਵਸਤੂ ਅੰਦਰੋਂ ਲੱਭ ਸਕਦਾ, ਨਾ 84 ਦਾ ਗੇੜਾ ਨਿਵਿਰਤ ਹੁੰਦਾ, ਨਾ ਵਸਤਲ ਹੈ ਨਾ ਚੂਕਾ ਫੇਰਾ। ਹੁਣ ਇਹ ਦਰਵਾਜ਼ੇ ਖੋਲ੍ਹਣੇ ਕਿਵੇਂ? ਮਹਾਰਾਜ ਤੁਸੀਂ ਕਿਰਪਾ ਕਰੋ, ਬੰਜਰ ਕਪਾਟ ਨਾ ਖੋਲ੍ਹਣੀ, ਤੁਹਾਡੇ ਕੋਲ ਚਾਬੀ ਹੈ, ਗੁਰ ਸ਼ਬਦ ਖੁਲੀਜੈ। ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲ੍ਹੈ ਨਾਹੀਂ, ਗੁਰਪੂਰੇ ਭਾਗ ਮਿਲਾ ਬਣਿਆ। ਅਗਿਆਨ ਰੂਪ ਜਿੰਦੇ ਦੇ ਖੋਲ੍ਹਣ ਲਈ ਸਤਿਗੁਰਾਂ ਦੇ ਹੱਥ ਵਿੱਚ ਬ੍ਰਹਮ ਵਿੱਦਿਆ ਰੂਪ ਕੁੰਜੀ ਹੈ। ਆਹ ਜਿਹੜੀ ਬ੍ਰਹਮ ਵਿੱਦਿਆ ਹੁਣ ਸੁਣ ਰਹੇ, ਬ੍ਰਹਮ ਵਿੱਦਿਆ ਹੀ ਹੈ। ਗੁਰਬਾਣੀ ਪੜ੍ਹਨੀ, ਗੁਰਬਾਣੀ ਦੀ ਵਿਚਾਰ ਕਰਨੀ, ਇਹਨੂੰ ਕਹਿੰਦੇ ਬ੍ਰਹਮ ਵਿੱਦਿਆ। ਇੱਕ ਹੁੰਦੀ ਸੰਸਾਰੀ ਵਿੱਦਿਆ, ਇੱਕ ਹੁੰਦੀ ਅਵਿੱਦਿਆ। ਆਮ ਬੰਦੇ ਦੇ ਅੰਦਰ ਹਮੇਸ਼ਾ ਅਵਿੱਦਿਆ ਹੀ ਰਹਿੰਦੀ ਹੈ, ਅਵਿੱਦਿਆ ਉਹਨੂੰ ਟਿਕਣ ਨਹੀਂ ਦਿੰਦੀ। ਕਿੰਨਾ ਉੱਚਾ ਉਪਦੇਸ਼ ਹੈ, ਕਿਤੇ ਨਹੀਂ ਮਿਲਦਾ, ਕਿਤੇ ਵੀ ਨਹੀਂ ਮਿਲਣਾ ਦੁਨੀਆਂ 'ਚ ਗੁਰੂ ਘਰ ਤੋਂ ਬਿਨਾਂ। ਪਰ ਲੋਕ ਇਸ ਅਮੋਲਕ ਉਪਦੇਸ਼ ਦੀ ਕਦਰ ਹੀ ਨਹੀਂ ਕਰਦੇ, ਕਿਉਂਕਿ ਅਮੋਲਕ ਜੋ ਹੋਈ। ਹੁਣ ਸਤਿਗੁਰੂ ਤੋਂ ਬਗੈਰ ਕਿਸੇ ਹੋਰ ਕੋਲੋਂ 5 ਕੋਸ਼ਾਂ ਰੂਪ ਦਰਵਾਜ਼ੇ ਖੁੱਲ੍ਹਦੇ ਨਹੀਂ। ਸਤਿਗੁਰਾਂ ਦੇ ਹੱਥ ਵਿੱਚ ਪ੍ਰਾਣਾਯਾਮ ਰੂਪੀ ਕੁੰਜੀ ਹੈ, ਹੋਰ ਕਿਸੇ ਕੋਲੋਂ ਇਹ ਜਿਹੜੇ 6 ਚੱਕਰਾਂ ਰੂਪ ਦਰਵਾਜ਼ੇ ਖੁੱਲ੍ਹਦੇ ਨਹੀਂ। ਪੂਰਿਆਂ ਭਾਗਾਂ ਦੁਆਰਾ ਸਤਿਗੁਰਾਂ ਨਾਲ ਮਿਲਾਪ ਹੁੰਦਾ ਬੰਦੇ ਦਾ, ਗੁਰ ਪੂਰੇ ਭਾਗ ਮਿਲਾਵਣਿਆ। ਸਤਿਗੁਰ ਹੱਥ ਕੁੰਜੀ ਹੈ, ਇਹਦੀ ਹੋਰ ਤਾਂ ਦਰ ਖੁੱਲ੍ਹੇ ਨਾ ਹੀ, ਹੋਰ ਕਿਸੇ ਕੋਲੋਂ ਖੁੱਲ੍ਹਦੇ ਨਹੀਂ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਔਰ ਨਾ ਕੁੰਜੀ ਹੱਥ। ਜਦੋਂ ਸਤਿਗੁਰੂ ਕਿਰਪਾ ਕਰਕੇ ਉਹ ਕੁੰਜੀ ਲਾਉਂਦੇ ਨੇ ਸ਼ਬਦ ਦੀ, ਤਾਂ ਉਹਦੇ ਨਾਲ ਖੁੱਲ੍ਹ ਜਾਂਦਾ ਹੈ। ਕਿੱਥੋਂ ਖੁੱਲ੍ਹਦਾ ਇਹ ਮਹਾਰਾਜ ਨੂੰ ਪਤਾ, ਕਿਸੇ ਦਾ ਕੋਈ ਚੱਕਰ ਪਹਿਲਾਂ, ਕਿਸੇ ਦਾ ਕੋਈ ਖੁੱਲ੍ਹ ਕੇ ਅੰਦਰ ਹੀ ਕਿਰਪਾ ਹੁੰਦੀ, ਅੰਦਰ ਹੀ ਸਾਰਾ ਕੁਛ ਹੈ, ਅਖੁੱਟ ਭੰਡਾਰੇ ਅੰਦਰ ਹੀ ਜਮ੍ਹਾਂ ਪਏ ਨੇ, ਉੱਥੇ ਤੱਕ ਜਾਣਾ ਹੁੰਦਾ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋ ਜੀ ਪਾਈ। ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਕਹਿ ਆਏ ਸੀ ਸ਼ਬਦ ਦੇ ਸ਼ੁਰੂ ਵਿੱਚ, ਆਪੇ ਗੁਪਤ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਪੰਜਾਬ ਬਣਿਆ। ਤੇ ਇੱਥੇ ਉਸੇ ਦਾ ਜਵਾਬ ਦੇ ਰਹੇ ਨੇ, ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਝੀ ਪਾਈ। ਗੁਪਤ ਅਤੇ ਪ੍ਰਗਟ ਸਾਰਿਆਂ ਸਥਾਨਾਂ ਉੱਤੇ ਤੂੰ ਵਿਆਪਕ ਹੈ, ਕੋਈ ਥਾਂ ਖਾਲੀ ਨਹੀਂ, ਸਾਰਿਆਂ ਥਾਵਾਂ 'ਤੇ ਹੈ ਤੂੰ, ਸਭਨੀ ਥਾਈ ਜਿੱਥੇ ਹੋ ਜਾਈ। ਤੁਸੀਂ ਕਿੱਥੇ ਨਹੀਂ ਹੋ, ਹਰੇਕ ਥਾਂ 'ਤੇ ਹੋ। ਇਹ ਫਿਰ ਨਜ਼ਰ ਕਦੋਂ ਆਉਂਦਾ? ਜਦੋਂ ਪਹਿਲਾਂ ਜਿਹੜੇ ਹੁਣ ਜਿਵੇਂ ਆਪਣੇ ਅੱਖਾਂ ਨੇ ਦੇਖਦਾ ਇਹਨਾਂ ਰਾਹੀਂ, ਤਾਂਹੀਓ ਤਾਂ ਆਪਾਂ ਸਾਰਾ ਕੁਝ ਦੇਖ ਲੈਂਦੇ ਹਾਂ, ਸਾਰੀ ਦੁਨੀਆ ਇਹਨਾਂ ਅੱਖਾਂ ਨਾਲ ਦੇਖਦੀ। ਦੇਖੋ ਛੋਟੀਆਂ ਜਿਹੀਆਂ ਅੱਖਾਂ, ਕਿੱਡਾ ਵੱਡਾ ਸਭ ਕੁਝ ਦੇਖ ਲੈਂਦੀ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਸਭ ਕੁਝ ਦੇਖ ਲੈਂਦੀ। ਪਰ ਜੇ ਆਪਣੀ ਅੱਖਾਂ ਨਾ ਹੋਣ, ਅੱਖਾਂ ਤੋਂ ਬੰਦਾ ਅੰਨਾ ਹੋਵੇ, ਤਾਂ ਉਹ ਕੁਛ ਵੀ ਨਹੀਂ ਦੇਖ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਦ ਅੰਦਰਲੀਆਂ ਅੱਖਾਂ ਖੁੱਲ੍ਹਦੀਆਂ ਨੇ, ਅੰਦਰੋਂ ਸੋਝੀ ਪੈਦਾ ਹੁੰਦੀ ਹੈ, ਤਾਂ ਉਹ ਸਾਰਾ ਕੁਝ ਹੀ ਨਜ਼ਰ ਆਉਣ ਲੱਗ ਜਾਂਦਾ, ਫਿਰ ਵਿਆਪਕ ਨਜ਼ਰ ਆਉਣ ਲੱਗ ਜਾਂਦਾ। ਪਹਿਲਾਂ ਆਪਣੇ ਅੰਦਰ ਦੀ ਜੋਤ ਜੇ ਦੇਖੀਏ, ਗਿਆਨ ਅੰਜਨ ਜਦੋਂ ਆ ਜਾਂਦਾ ਅੰਦਰ, ਗੁਰਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਅੱਖਾਂ ਵਿੱਚ ਵੀ ਜੋਤ ਹੈ। ਜਦੋਂ ਅੱਖਾਂ ਵਾਲੀ ਜੋਤ ਨਜ਼ਰ ਆਉਣ ਲੱਗ ਪਈ, ਉਸ ਵਕਤ ਕਿਰਪਾ ਹੁੰਦੀ। ਇਹ ਜੋਤ ਖੱਬੇ ਪਾਸੇ ਹੁੰਦੀ, ਖੱਬੀ ਅੱਖ ਵਿੱਚ ਆਤਮਾ ਦਾ ਵਾਸਾ, ਸੱਜੀ 'ਚ ਬੁੱਧੀ ਦਾ ਵਾਸਾ। ਕਈਆਂ ਨੂੰ ਫਿਰ ਲਾਈਟ ਜੀ ਦਿਖਦੀ ਖੱਬੀ ਅੱਖ 'ਚ, ਫਿਰ ਉਹ ਪੁੱਛਣ ਆਉਂਦੇ, ਇਹ ਖੱਬੇ ਪਾਸੇ ਲਾਈਟ ਜੀ ਕਾਹਦੀ ਦਿਖਦੀ, ਇੱਧਰ ਹੀ ਤਾਂ ਆਤਮਾ, ਖੱਬੇ ਪਾਸੇ ਜ਼ਿਆਦਾ ਕੁਛ ਹੀ ਆਪਣੇ। ਇਸ ਕਰਕੇ ਉਹਨਾਂ ਨੂੰ ਜਦੋਂ ਲਾਈਟ ਨਜ਼ਰ ਆਉਂਦੀ ਹੈ, ਮਸਤਕ 'ਚ ਆਉਂਦੀ ਹੈ, ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਜਦੋਂ ਐਨ ਸਾਰਾ ਕੁਝ ਪ੍ਰਗਟੀ ਨਜ਼ਰ ਆ ਗਿਆ, ਉਹ ਲਓ ਬਈ ਮਹਾਰਾਜ ਤਾਂ ਕੋਲੇ ਬੈਠੇ ਆਪਣੇ, ਆਹ ਸਾਰੀਆਂ ਸ਼ਕਤੀਆਂ ਤਾਂ ਸਾਹਮਣੇ ਨਜ਼ਰ ਆ ਰਹੀਆਂ ਨੇ। ਇਹ ਸਭ ਗੁਪਤ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਫਿਰ ਬੇਫਿਕਰ ਹੋ ਕੇ ਭਾਵੇਂ ਸੱਪਾਂ ਦੇ ਵਿੱਚ ਬਹਿ ਕੇ ਸਮਾਧੀ ਲਾ ਲਏ, ਉਹਨੂੰ ਪਤਾ ਇਹਨਾਂ ਕੁਛ ਨਹੀਂ ਕਹਿਣਾ। ਹੁਣ ਜੰਗਲਾਂ 'ਚ ਬੈਠਾ ਸ਼ੇਰ ਆ ਜਾਣ ਭਾਵੇਂ ਹਜ਼ਾਰ, ਕੁਛ ਨਹੀਂ ਹੁੰਦਾ। ਹੁਣ ਖਤਮ ਹੋ ਗਈ ਕਹਾਣੀ ਉਹ ਡਰ ਡੁੱਕਰ ਵਾਲੀ, ਸਭ ਡਰ ਚੁੱਕੇ ਗਏ, ਭਰਮ ਚੁੱਕੇ ਗਏ। ਪਹਿਲਾਂ ਸੱਪ ਦੀਂਦਾ ਸੀ, ਸ਼ੇਰ ਦੀਂਦਾ ਸੀ, ਹੁਣ ਨਹੀਂ ਦੀਂਦਾ ਤੈਨੂੰ? ਕਹਿੰਦੇ ਜੋਤ ਹੈ ਜੋਤ, ਸ਼ੇਰ ਨਹੀਂ ਹੈ। ਭਗਤ ਨਾਮਦੇਵ ਨੂੰ ਨਾਲ ਦੇ ਈਰਖਾਵਾਦੀ ਬ੍ਰਾਹਮਣ ਸ਼ੰਕਰਾਚਾਰੀਆ ਜੀ ਕੋਲ ਜਦ ਭਗਤ ਨਾਮਦੇਵ ਜੀ ਸਨ, ਕਹਿੰਦੇ ਵੀ ਪਾਣੀ ਪੀਣਾ ਲਿਆਓ। ਰਾਜਸਥਾਨ ਦੇ ਇਲਾਕੇ 'ਚ ਗਏ, ਉੱਥੇ ਇੱਕ ਥਾਂ ਦੇ ਉੱਤੇ ਸੁੱਕਾ ਖੂਹ, ਪੰਡਤਾਂ ਨੂੰ ਪਤਾ ਸੁੱਕਾ, ਕਹਿੰਦੇ ਨਾਮਦੇਵ ਨੂੰ ਭੇਜੋ ਇਹ ਲੈ ਕੇ ਆਵੇਗਾ। ਨਾਮਦੇਵ ਨੂੰ ਭੇਜਿਆ, ਜਾਂ ਜਾ ਕੇ ਦੇਖਿਆ ਖੂਹ ਸੁੱਕਾ। ਉਸੇ ਵਕਤ ਪਰਮਾਤਮਾ ਦਾ ਭਜਨ ਗਾਇਨ ਕੀਤਾ, ਖੂਹ 'ਚੋਂ ਪਾਣੀ ਭਰਿਆ ਆ ਆਪਣੇ ਆਪ। ਹੋਰ ਥਾਂ ਭੇਜਿਆ, ਉੱਥੇ ਸੱਪ ਨਿਕਲਿਆ ਆ। ਨਾਮਦੇਵ ਜੀ ਨੂੰ ਤਾਂ ਜੋਤ ਦਿਖਦੀ ਸੀ, ਕਹਿੰਦੇ ਮਹਾਰਾਜ ਤੁਸੀਂ ਇਸ ਰੂਪ 'ਚ? ਚੁੱਪ ਕਰਕੇ ਸੱਪ ਖੱਡ 'ਚ ਵੜ ਗਿਆ ਜਾ। ਇੱਕ ਜਗ੍ਹਾ ਭੇਜਿਆ, ਉੱਥੇ ਸ਼ੇਰ ਨਿਕਲਿਆ ਆ। ਨਾਮਦੇਵ ਜੀ ਸ਼ੇਰ ਦੀ ਉਪਮਾ ਕਰਨ ਲੱਗ ਗਏ, ਕਮਾਲ ਮਹਾਰਾਜ ਅੱਜ ਇਹ ਬੜੀ ਸੋਹਣੀ ਜੱਤ ਜੀ ਬਣਾਈ ਫਿਰਦੇ, ਇਹ ਕਿਹੜਾ ਰੂਪ ਹੈ? ਉਹ ਆ ਕੇ ਚਰਨ ਚੱਟਣ ਲੱਗ ਪਿਆ ਸ਼ੇਰ। ਫਿਰ ਇੱਕ ਜਗ੍ਹਾ ਦੇ ਉੱਤੇ ਬੜਾ ਵੱਡਾ ਦਿਓ ਰਹਿੰਦਾ ਸੀ, ਜਦ ਉੱਥੇ ਭੇਜਿਆ ਉਹ ਦਿਓ ਖਾ ਜਾਂਦਾ ਸੀ ਬੰਦਾ ਮਾਰ ਕੇ। ਹੁੰਦਾ ਤਾਂ ਮਨੁੱਖ ਵਾਂਗੂ ਹੀ ਵੱਡਾ ਸਾਰਾ ਦੈਂਤਰ ਜਿਹਾ, ਜਿਵੇਂ ਨਾਗਾਲੈਂਡ ਦੇ ਲੋਕ ਕੱਚੇ ਬੰਦੇ ਨੂੰ ਵੱਢ ਕੇ ਖਾ ਜਾਂਦੇ। ਜਦ ਉੱਥੇ ਗਏ ਨਾਮਦੇਵ ਜੀ, ਦੇਖ ਕੇ ਜੋਤ ਨੂੰ ਕਹਿੰਦੇ ਆਓ ਕਲੰਦਰ ਕੇਸਵਾ ਕਰ ਅਬਦਾਸ ਅਬਦਾਲੀ ਭੇਸਵਾ, ਸ਼ਬਦ ਗਾਉਣ ਲੱਗ ਗਏ। ਉਹ ਵੀ ਠੰਡਾ ਜਿਹਾ ਹੋ ਗਿਆ ਉੱਥੇ। ਹੁਣ ਜਦ ਜੋਤ ਦਿਖਣ ਲੱਗ ਜਾਂਦੀ ਸਾਰੇ ਥਾਵਾਂ 'ਤੇ, ਉਹ ਕਹਾਣੀ ਮੁੱਕ ਜਾਂਦੀ ਹੈ। ਆਪਣੇ ਲਈ ਹਜ਼ਾਰ ਸੱਪ ਹੋਵੇਗਾ ਪਰ ਉਹ ਹੈ ਜੋਤ, ਆਪਣੇ ਲਈ ਹਜ਼ਾਰ ਸ਼ੇਰ ਖੜਾ ਹੈ ਜੋਤ, ਆਪਣੇ ਲਈ ਕਿੱਡਾ ਹੀ ਸਖ਼ਤ ਬੰਦਾ ਸਾਹਮਣੇ ਆ ਜਾਵੇ, ਲੋਕ ਕਹਿੰਦੇ ਬੜਾ ਡਰ ਲੱਗਦਾ। ਉਹ ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾਉਣ ਬ੍ਰਹਮ ਗਿਆਨੀ ਉਹ ਮੱਥਾ ਟੇਕਣ ਲੱਗ ਜਾਂਦਾ। ਬਸ ਕਹਾਣੀ ਮੁੱਕ ਗਈ, ਕੋਈ ਡਰ ਨਹੀਂ ਕਿਸੇ ਤੋਂ, ਕਿਸੇ ਤੋਂ ਡਰ ਨਹੀਂ, ਕਿਉਂਕਿ ਸਾਰਿਆਂ ਵਿੱਚ ਹੀ ਜੋਤ ਹੈ। ਆ ਸੂਰਜ ਦੇ ਮੂਹਰੇ ਤੁਸੀਂ ਦੇਖੋ ਅੱਖਾਂ ਚੱਕ ਕੇ ਖੜ ਨਹੀਂ ਹੁੰਦਾ, ਇੰਨਾ ਤੇਜ਼ ਹੈਗਾ। ਪਰ ਜਦੋਂ ਇਹ ਮਿਲਣ ਆਉਂਦਾ ਸੰਤਾਂ ਮਹਾਤਮਾ ਨੂੰ ਤਾਂ ਉੱਥੇ ਇਹਦਾ ਤੇਜ ਕਿੱਥੇ ਰਹਿੰਦਾ? ਉੱਥੇ ਬਿਲਕੁਲ ਬਿੱਲੀ ਬਣਿਆ ਹੁੰਦਾ ਉੱਥੇ ਬਿਲਕੁਲ। ਮੈਂ ਤਾਂ ਜੀ ਦਰਸ਼ਨ ਕਰਨ ਆਇਆ ਸੀ। ਹੋ ਗਏ ਭਾਈ? ਹਾਂ ਚੰਗਾ ਜੀ ਜਾਓ। ਸਾਰੇ ਦੇਵਤੇ ਦਰਸ਼ਨ ਕਰਨ ਆਉਂਦੇ ਬ੍ਰਹਮ ਗਿਆਨੀ ਕਹੋ ਖੋਜਾ ਮਹੇਸ਼ਰ, ਇਹ ਸਾਰੀਆਂ ਗੱਲਾਂ ਸੱਚੀਆਂ ਨੇ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ, ਗੁਰੂ ਦੀ ਕਿਰਪਾ ਨਾਲ ਇਹ ਸੋਝੀ ਪੈਂਦੀ ਮਨ ਦੇ ਅੰਦਰ। ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਹਾਰਾਜ ਕਥਨ ਕਰਦੇ ਭਾਈ ਤੂੰ ਸਦੀਵ ਕਾਲ ਨਾਮ ਨੂੰ ਸਲਾਹਿਆ ਕਰ। ਗੁਰਮੁਖਾਂ ਨੇ ਮਨ ਵਿੱਚ ਨਾਮ ਨੂੰ ਵਸਾਉਣਾ ਕੀਤਾ, ਗੁਰਮੁਖਾਂ ਨੂੰ ਸੋਝੀ ਪੈ ਗਈ, ਕਹਿੰਦੇ ਤੂੰ ਵੀ ਨਾਮ ਨੂੰ ਸਲਾਹਿਆ ਕਰ, ਤੇਰੇ ਉੱਤੇ ਵੀ ਕਿਰਪਾ ਹੋ ਜਾਏਗੀ, ਬੈਠ ਕੇ ਸਤਸੰਗਤ ਵਿੱਚ ਅਭਿਆਸ ਕਰਿਆ ਕਰ। ਤੂੰ ਸੱਚ ਜਾਣ ਤੇਰੇ ਅੰਦਰ ਜੋਤ ਹੈ, ਤੇਰੇ ਅੰਦਰ ਪਰਮਾਤਮਾ ਹੈ, ਤੇਰੇ ਅੰਦਰ ਅਖੁੱਟ ਭੰਡਾਰੇ ਭਰੇ ਆ। ਬਾਹਰ ਨੂੰ ਭਜਦਾ ਮਨੁੱਖ, ਕਿ ਤੂੰ ਦੂਜੇ ਮਨੁੱਖਾਂ ਵਾਂਗੂ ਬਾਹਰ ਨੂੰ ਕਿਉਂ ਜਾਂਦਾ? ਤੂੰ ਅੰਦਰ ਨੂੰ ਆ, ਤੇਰੇ ਅੰਦਰ ਹੀ ਖਜ਼ਾਨੇ ਨੇ ਸਾਰੇ, ਨਿੱਧੀਆਂ ਸਿੱਧੀਆਂ ਰਿੱਧੀਆਂ ਮਾਇਆ ਪਦਾਰਥ ਤੇਰੇ ਅੰਦਰ ਹੀ। ਜਦੋਂ ਆਪ ਪਰਮੇਸ਼ਰ ਅੰਦਰ ਆ ਤੇ ਫਿਰ ਉਹ ਸਾਰੀਆਂ ਚੀਜ਼ਾਂ ਵੀ ਅੰਦਰ ਹੀ ਹੋਣਗੀਆਂ। ਇਹ ਤਾਂ ਊਂ ਮਾੜਾ ਜਿਹਾ ਦੱਸਣ ਨੂੰ ਹੁੰਦਾ, ਤੇ ਆਮ ਬੰਦਾ ਕਹੂਗਾ ਜੀ ਜੇ ਅੰਦਰ ਧਿਆਨ ਕਰ ਲਿਆ ਫਿਰ ਰੋਟੀ ਕਿੱਥੋਂ ਖਾਵਾਂਗੇ, ਫਿਰ ਆਹ ਕਿੱਥੋਂ? ਉਹ ਸਾਰਾ ਕੁਛ ਅੰਦਰ ਹੀ ਹੈ। ਜਦੋਂ ਰੱਬ ਹੀ ਆ ਗਿਆ ਫਿਰ ਰੋਟੀ ਦੀ ਫਿਕਰ ਰਹਿਣੀ ਹੈ? ਫਿਰ ਤਾਂ ਨਾ ਪੈਸੇ ਦੀ ਫਿਕਰ ਨਾ ਰੋਟੀ ਦੀ ਫਿਕਰ, ਸਭ ਕੁਛ ਮੁੱਕ ਜਾਂਦਾ, ਫਿਰ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ।